गुरु नमः, श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देते हैं। आज दे इस रूहानी सत्संग लई गुरु साहबां ने जो शब्द बख्शिश किया है वह है गुरमुख नाम। जे वड भाग होए अत नीका ता गुरमुख नाम दड़ावै। सब माया मोह बिखम जग तरिए सहजा हर रस पीवै। गुरबाणी दे विच इस गुरमुख नाम नू गुरु साहबान ने ओ अनंत, ओ अनामी अनंत गुणा दा स्वामी परमेश्वर उस दा एक गुण जिसनू गुरमुख नाम कह करके संतां ने अपनी बाणी दे विच इस दी स्पष्ट व्याख्या कीती है। और मन दी संगत होण करके जीवात्मा ने इस लफ्ज़ का बहुत ही परमात्मक लफ्ज़ का जो अर्थ है इस जगत विच कढ़िया है। हर जीव जो है जिसले मनुखे जन्म दे विच आंदा है एक वारी उसनू मिलती है इस 84 दे गेड़ तो निकलन वास्ते। उस वक्त उस परमात्मा नू प्राप्त करन ले उस दे विच समान ले अपनी मन बुद्धि दी सीमा दे विच जो पिछले जन्मां दे विच उसने कर्म कीते ने उन्हां दा बंधनकारी प्रभाव वृत्ति दे रूप विच जो उसनू उपलब्ध होंदा है प्रत्यक्ष जन्म दे विच जे कर्मां नू भुगतान करन ले जीवात्मा इस जन्म विच आंदी है उस परमात्मा की खोज करती है। संतां ने अपनी बाणी दे विच जिस नाम की व्याख्या की है वह नाम पार ब्रह्म दे विच मिलता है। पर उसके निचले जड़े लोग हैं उन्हां दी रचना वह भी इस गुरमुख नाम के द्वारा ही है। पर इस दे विच उतनी समर्था उस वक्त नहीं होंदी कि यह इस जीवात्मा नूं पार ब्रह्म लै जावे। इस करके संतां ने इस जीवात्मा की सफाई करन ले इस लायक बनाने लई कि यह उस मूल दे विच समा सके इस लायक बन सके इस जगत दे विच एक विधि एक नियम देंदे ने। पिछले युगां दे विच अलग अलग विधियां दित्तियां गईयां। चल रहे युग दे विच नाम दे रूप दे विच एक चिन्ह रखिया जांदा है। यह विचार करन वाली गल है जिस तरह एक हलवाई है जब तक वह अपनी बना रही वस्तु जिस वस्तु नू वह बना रहा है उस दे विच रमदा नहीं है तद तक वह उस वस्तु नू स्वादिष्ट नहीं बना सकता। यानी कि अगर असी एक हलवाई एक वस्तु नू स्वादिष्ट बनाना चाहता है तो उसनू सारिया वस्तुआं यानी हर वस्तु चो ख्याल नू कढ़ के उस एक वस्तु जिस दा वह निर्माण कर रहा है उस दे विच रमना पैंदा है। यानी भाव की है रम जाना एक वस्तु नू प्राप्त करन लई एक छोटे जे स्वाद नू असी लगाण लई जानन लई इतने रम जांदे आ कि बाकी वस्तुआं चो अपने ख्याल नू कढ़दे आ ते किया उस परमात्मा दे इस गुण नू प्राप्त करन लई सानू सारिया वस्तुआं नू याद रखना पवेगा। उन्हां नू भुले बगैर किस तरीके दे नाल असी इस चीज नू प्राप्त कर सकदे आ यह विचार करन वाली गल है कि रमना किदे विच है और किदी तरफों असी मूंह मोड़ना है। असी रमे हुए आ इस जगत दे विच जगत दीआं वस्तुआं दे विच यह जगत दे संबंध जो ने यह मन करके ने। अगर मन नहीं है तो यह जगत भी नहीं है। यानी कि जगत की कोई अस्तित्व अगर है तो मन करके है। यानी कि सारा चक्कर इस मन का चलाया होया है। इस मन दे विचों अपने ख्याल नू कढ़ करके उस वस्तु नू उस नाम नू जिसनू प्राप्त करन लई संत होका देंदे ने उस दे विच जद तक असी रमांगे नहीं तद तक असी उसका स्वाद प्राप्त नहीं कर सकते। किस तरीके दे नाल गुरु साहबां ने उपदेश किया है कि जिस तरीके दे नाल एक चिन्ह है सामने रखिया जाता है चिन्ह का की भाव है ਜਿਨ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ, ਕੋਈ ਗੱਲ ਲੈ ਕਰਕੇ ਨਹੀਂ ਆਉਂਦਾ, ਨਾ ਉਹਦੇ ਵਿੱਚ ਕੋਈ ਸਮਰੱਥਾ ਜਾਂ ਤਾਕਤ ਹੈ। ਯਾਨੀ ਕਿ ਚਿੰਨ ਰੱਖ ਕਰਕੇ ਇਸ ਜੀਵਾਤਮਾ ਦੀ ਅੰਦਰ ਦੀ ਸਫਾਈ ਕਰਾਈ ਜਾਂਦੀ ਹੈ। ਯਾਨੀ ਕਿ ਮਨ ਦੇ ਹੁਕਮ ਚੋਂ ਕੱਢਿਆ ਜਾਂਦਾ ਹੈ, ਉਹ ਨਾਮ ਦੀ ਤਰਫ ਮੁੜਿਆ ਜਾਂਦਾ ਹੈ। ਨਾਮ ਦੀ ਵਿਆਖਿਆ ਕੀ ਹੈ? ਅਸੀਂ ਨਾਮ ਦੀ ਵਿਆਖਿਆ ਵੀ ਬੜੀ ਅਧੂਰੀ ਕੱਢੀ ਹੈ। ਪੂਰਨ ਸਤਿਗੁਰੂ ਜਦੋਂ ਇਸ ਜਗਤ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਜੋ ਵੀ ਤਰੰਗ ਉੱਠੀ ਹੈ, ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਉਸ ਨੂੰ ਅਸੀਂ ਨਾਮ ਦੀ ਸੰਗਿਆ ਦਿੰਦੇ ਹਾਂ। ਹੁਣ ਜਗਤ ਦੇ ਵਿੱਚ ਜੋ ਨਾਮ ਪੂਰਨ ਸਤਿਗੁਰੂ ਦੇ ਰਹੇ ਨੇ ਅੱਜ ਕੱਲ੍ਹ ਚੱਲ ਰਹੇ ਸਮੇਂ ਦੇ ਵਿੱਚ, ਉਸ ਦਾ ਅਧੂਰਾ ਅਰਥ ਅਸੀਂ ਕੱਢ ਕਰਕੇ ਅੱਜ ਤੱਕ ਉਸ ਵਸਤੂ ਤੋਂ ਦੂਰ ਹੋਈ ਬੈਠੇ ਹਾਂ। ਨਹੀਂ ਤਾਂ ਇਤਨਾ ਸਮਾਂ ਹੋ ਗਿਆ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਸਤਸੰਗ ਸੁਣਦੇ ਹਾਂ, ਬਾਣੀ ਸੁਣਦੇ ਹਾਂ, ਉਸਦੇ ਬਾਅਦ ਵੀ ਅਸੀਂ ਇਸ ਵਸਤੂ ਦੇ ਨਜ਼ਦੀਕ ਨਹੀਂ ਜਾ ਸਕੇ। ਯਾਨੀ ਅੰਦਰ ਔਰ ਬਾਹਰ ਅਜੇ ਤੱਕ ਅੰਧਕਾਰ ਵਿਆਪਤ ਹੈ। ਤੋ ਕਿਆ ਨਾਮ ਦੇ ਵਿੱਚ ਕੋਈ ਕਮੀ ਹੈ ਜਾਂ ਵਿਧੀ ਦੇ ਵਿੱਚ ਕਮੀ ਹੈ? ਕਮੀ ਸਾਡੇ ਅੰਦਰ ਹੈ, ਕਿਉਂ ਅਸੀਂ ਮਨ ਦਾ ਸੰਗ ਕਰਕੇ ਇਸ ਦਾ ਅਧੂਰਾ ਅਰਥ ਕੱਢਿਆ ਹੈ। ਯਾਨੀ ਕਿ ਨਾਮ ਜੋ ਹੈ ਇੱਕ ਚਿੰਨ ਦੇ ਰੂਪ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ, ਰਿਸ਼ੀਆਂ ਨੂੰ ਪੁੱਛਿਆ ਗਿਆ ਕਿ ਉਸ ਪਰਮਾਤਮਾ ਦੀ ਮੂਰਤ ਕੈਸੀ ਹੈ, ਉਹ ਪਰਮਾਤਮਾ ਕੈਸਾ ਹੈ? ਤੋ ਰਿਸ਼ੀਆਂ ਨੇ ਉਪਦੇਸ਼ ਦਿੱਤਾ ਕਿ ਇਹ ਸਿਰਫ ਇਸ ਜੀਵਾਤਮਾ ਨੇ ਜਿਸਨੂੰ ਨਿਰਮਲ ਹੋਏਗੀ, ਅੰਤਰ ਦੇ ਵਿੱਚ ਇਕੱਠੀ ਹੋਏਗੀ, ਤਾਂ ਹੀ ਉਸ ਸੱਚ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਯਾਨੀ ਕਿ ਮਨ ਔਰ ਬੁੱਧੀ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ। ਪਰ ਜਦੋਂ ਅਸੀਂ ਜਿੱਦ ਕੀਤੀ ਤੇ ਉਸ ਲਈ ਰਿਸ਼ੀਆਂ ਨੇ ਕੀ ਕੀਤਾ, ਮਿੱਟੀ ਲਈ ਔਰ ਇੱਕ ਮੂਰਤ ਬਣਾ ਕਰਕੇ ਸਾਨੂੰ ਦੇ ਦਿੱਤੀ। ਯਾਨੀ ਕਿ ਇੱਕ ਚਿੰਨ ਬਣਾ ਕਰਕੇ ਦੱਸਿਆ ਵੀ ਇਸ ਤਰੀਕੇ ਦਾ ਹੈ। ਹੁਣ ਰਿਸ਼ੀਆਂ ਦੇ ਕੋਲ ਜਦੋਂ ਅਸੀਂ ਗਏ, ਅਸੀਂ ਇਤਨੇ ਮੈਲੇ ਹੋ ਕਰਕੇ ਜਾਂਦੇ ਹਾਂ ਕਿ ਅਸੀਂ ਉਸ ਸੱਚ ਦੇ ਗਿਆਨ ਨੂੰ ਜਾਣ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ, ਉਸ ਪਰਮਾਤਮਾ ਦੀ ਉਸ ਆਵਾਜ਼ ਨੂੰ, ਉਸ ਜੋਤ ਦੇ ਦਰਸ਼ਨ ਨਹੀਂ ਕਰ ਸਕਦੇ। ਯਾਨੀ ਕਿ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਜੀਵਾਤਮਾ ਨੂੰ ਨਿਰਮਲ ਹੋਣਾ ਪੈਂਦਾ ਹੈ, ਅੰਦਰ ਦੀ ਸਫਾਈ ਕਰਨੀ ਪੈਂਦੀ ਹੈ। ਤੇ ਹੁਣ ਸਤਿਗੁਰੂ ਕੀ ਕਰਦੇ ਨੇ, ਰਿਸ਼ੀ ਮੁਨੀਆਂ ਨੇ ਉਸ ਵੇਲੇ ਇਸ ਮੂਰਤ ਨੂੰ ਸਾਡੇ ਸਾਹਮਣੇ ਰੱਖਿਆ, ਇੱਕ ਚਿੰਨ੍ਹ ਨੂੰ ਸਾਹਮਣੇ ਰੱਖਿਆ, ਜਿਸ ਲਈ ਅਸੀਂ ਬਾਰ ਬਾਰ ਰਿਸ਼ੀਆਂ ਦੇ ਕੋਲ ਗਏ। ਹੁਣ ਮੂਰਤ ਨੇ ਤਾਂ ਕੁਛ ਬੋਲਣਾ ਨਹੀਂ ਸੀ, ਉਹ ਤਾਂ ਜੜ ਵਸਤੂ ਹੈ, ਉਹ ਸਿਰਫ ਇੱਕ ਮੀਡੀਅਮ, ਇੱਕ ਮਾਧਿਅਮ ਬਣਾ ਕਰਕੇ ਰਿਸ਼ੀਆਂ ਨੇ ਸਾਡੇ ਸਾਹਮਣੇ ਰੱਖਿਆ। ਅਸਲ ਗੱਲ ਸੀ ਉਹਨਾਂ ਦੇ ਉਪਦੇਸ਼, ਉਹ ਕੀਮਤੀ ਉਪਦੇਸ਼ ਜਿਹੜੇ ਕਿ ਉਹ ਜਿਸ ਮੰਡਲ ਤੱਕ ਉਹਨਾਂ ਦੀ ਪਹੁੰਚ ਸੀ, ਉਸ ਮੰਡਲ ਦੀ ਆਵਾਜ਼ ਨੂੰ ਲੈ ਕਰਕੇ, ਯਾਨੀ ਕਿ ਅਗਰ ਬ੍ਰਹਮ ਤੱਕ ਉਹਨਾਂ ਦੀ ਪਹੁੰਚ ਸੀ, ਬ੍ਰਹਮ ਦੀ ਧਵਨੀ ਸੀ ਓਮ ਦੀ, ਉਸ ਓਮ ਤੋਂ ਇਹ ਵੇਦਾਂ ਦੀ ਉਤਪਤੀ ਹੈ, ਔਰ ਉਸ ਵੇਦਾਂ ਦੇ ਗਿਆਨ ਨੂੰ ਰਿਸ਼ੀ ਲੋਕ ਜੋ ਸੀ ਸਤਸੰਗ ਦੇ ਜ਼ਰੀਏ ਆਪਣੇ ਸ਼ਾਗਿਰਦਾਂ ਨੂੰ, ਸ਼ਿਸ਼ਿਆਂ ਨੂੰ ਗਿਆਨ ਦੇ ਰੂਪ ਵਿੱਚ ਦਿੰਦੇ ਸਨ। ਪਰ ਸਾਹਮਣੇ ਚਿੰਨ੍ਹ ਉਹਨਾਂ ਨੇ ਉਹ ਮੂਰਤੀ ਦਾ ਰੱਖਿਆ ਸੀ, ਜੜ ਵਸਤੂ ਦਾ। ਤੇ ਜੜ ਦੀ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਸਮਝਣ ਵਾਲੀ ਗੱਲ ਸੀ ਕਿ ਅੰਦਰ ਦੀ ਸਫਾਈ ਕਰਾਉਣੀ ਸੀ। ਜਿਸ ਲਈ ਸ਼ਿਸ਼ੇ ਵਾਰ ਵਾਰ ਰਿਸ਼ੀਆਂ ਦੇ ਕੋਲ ਜਾਂਦੇ ਸਨ, ਰਿਸ਼ੀ ਉਹਨਾਂ ਨੂੰ ਉਹ ਉਪਦੇਸ਼ ਦਿੰਦੇ ਸਨ, ਸੱਚ ਦਾ ਉਪਦੇਸ਼ ਦਿੰਦੇ ਸਨ, ਹੱਕ ਦਾ ਉਪਦੇਸ਼ ਦਿੰਦੇ ਸਨ। ਜਿਉਂ ਜਿਉਂ ਜੀਵਾਤਮਾ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਂਦੀ ਸੀ, ਤਿਉਂ ਤਿਉਂ ਉਹਨਾਂ ਦੇ ਅੰਦਰ ਦੇ ਵੀ ਉਹ ਸਫਾਈ ਹੁੰਦੀ ਜਾਂਦੀ ਸੀ, ਔਰ ਉਹ ਬਰਤਨ ਦਾ ਭਾਂਡਾ ਜੋ ਹੈ ਉਹ ਤਿਆਰ ਹੁੰਦਾ ਜਾਂਦਾ ਸੀ, ਔਰ ਜਿਉਂ ਜਿਉਂ ਭਾਂਡਾ ਤਿਆਰ ਹੁੰਦਾ ਸੀ, ਤਿਉਂ ਤਿਉਂ ਉਸ ਦੇ ਵਿੱਚ ਵਸਤੂ ਵੀ ਪੈਣ ਲੱਗ ਜਾਂਦੀ ਸੀ, ਔਰ ਜਿਸ ਲਈ ਅੰਦਰ ਦੇ ਵਿੱਚ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਸੀ, ਉਹ ਜੋਤ ਦੇ ਦੀਦਾਰ ਕਰ ਲੈਂਦੇ ਸੀ, ਉਸ ਵੇਲੇ ਉਸ ਮੂਰਤੀ ਦੀ ਕੋਈ ਜੋ ਹੈ ਮਹੱਤਤਾ ਨਹੀਂ ਰਹਿ ਜਾਂਦੀ ਸੀ। ਉਹ ਪਹਿਲੇ ਵੀ ਕੋਈ ਮਹੱਤਤਾ ਨਹੀਂ ਸੀ, ਉਸ ਦੇ ਬਾਅਦ ਪ੍ਰਕਾਸ਼ ਹੋਣ ਦੇ ਕੀ ਮਹੱਤਤਾ ਹੋ ਸਕਦੀ ਸੀ? ਇਹ ਤੇ ਵਿਚਾਰ ਕਰਨ ਦੀ ਇੱਕ ਗੱਲ ਸੀ। ਹੋਇਆ ਕਿ ਸਮੇਂ ਦੇ ਵਿਚਾਰ, ਯਾਨੀ ਕਿ ਕਾਲ ਨੇ ਆਪਣੀ ਚਾਲ ਚੱਲੀ, ਕਿਸ ਤਰੀਕੇ ਦੇ ਨਾਲ ਅਵਤਾਰਾਂ ਦੇ ਜ਼ਰੀਏ ਐਸੀ ਚਾਲ ਚੱਲੀ, ਐਸੇ ਕਰਮ ਕਾਂਡ ਚਲਾਏ ਕਿ ਗੁਰੂ ਸ਼ਿਸ਼ੇ ਦੀ ਪਰੰਪਰਾ ਜੋ ਹੈ ਬਿਲਕੁਲ ਹੀ ਉਸਨੇ ਛਿੰਨ ਭਿੰਨ ਕਰਕੇ ਰੱਖ ਦਿੱਤੀ। ਯਾਨੀ ਕਿ ਇਸ ਤਰੀਕੇ ਦੇ ਨਾਲ ਤੋੜੀ ਕਿ ਅੱਜ ਅਸੀਂ ਵਿਚਾਰ ਕਰਕੇ ਦੇਖੀਏ ਕਿ ਗੁਰੂ ਸ਼ਿਸ਼ੇ ਦੀ ਪਰੰਪਰਾ ਕਿੱਥੇ ਨਜ਼ਰ ਨਹੀਂ ਆਉਂਦੀ। ਸਕੂਲ ਕਾਲਜਾਂ ਦੇ ਵਿੱਚ ਵੀ ਗੁਰੂ ਸ਼ਿਸ਼ੇ ਦੀ ਪਰੰਪਰਾ ਕਿਸ ਹੱਦ ਤੱਕ ਸੀਮਿਤ ਹੈ, ਅਸੀਂ ਖੁਦ ਆਪਣੇ ਘਰ ਦੇ ਵਿੱਚ ਨਜ਼ਰ ਮਾਰ ਕਰਕੇ ਵਿਚਾਰ ਕਰ ਸਕਦੇ ਹਾਂ। ਨਾ ਤੇ ਸ਼ਿਸ਼ੇ ਉਹ ਸ਼ਿਸ਼ੇ ਨੇ, ਨਾ ਗੁਰੂ ਉਹ ਗੁਰੂ ਹੈ, ਨਾ ਕੋਈ ਸਿੱਖਿਆ ਦੇਣ ਵਾਲਾ ਹੈ, ਨਾ ਕੋਈ ਸਿੱਖਿਆ ਲੈਣ ਵਾਲਾ ਹੈ। ਸਿਰਫ ਇਹ ਹੀ ਵਜ੍ਹਾ ਹੈ ਕਿ ਅਸੀਂ ਇਸ ਰੂਹਾਨੀ ਗਿਆਨ ਤੋਂ, ਇਸ ਸੱਚ ਦੇ ਗਿਆਨ ਤੋਂ, ਜਿਸ ਸੱਚ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਨੇ ਸਦਾ ਲਈ ਅਮਰ ਹੋਣਾ ਸੀ, ਸਦਾ ਲਈ ਇਹ ਸੁਖੀ ਹੋ ਜਾਣੀ ਸੀ, ਯਾਨੀ ਕਿ ਆਵਾਗਮਨ ਤੋਂ ਮੁਕਤ ਹੋਣਾ ਸੀ, ਇਸ ਗਿਆਨ ਤੋਂ ਦੂਰ ਹੋ ਗਈ। ਉਸ ਦੀ ਵਜ੍ਹਾ ਸਿਰਫ ਇੱਕੋ ਸੀ ਕਿ ਅਸੀਂ ਇਸ ਪਰੰਪਰਾ ਨੂੰ ਭੁੱਲ ਬੈਠੇ ਹਾਂ। ਸੋ ਇਸ ਪਰੰਪਰਾ ਨੂੰ ਦੂਰ ਕਰਨ ਦਾ ਜੋ ਜ਼ਿੰਮੇਦਾਰ ਹੈ ਉਹ ਹੈ ਇਹ ਅਵਤਾਰ। ਯਾਨੀ ਅਵਤਾਰਾਂ ਦੇ ਜ਼ਰੀਏ ਜੋ ਕਰਮ ਕਾਂਡ ਇਸ ਜਗਤ ਦੇ ਵਿੱਚ ਪ੍ਰਚਲਿਤ ਹੋਏ, ਅਸੀਂ ਉਸ ਮੂਰਤੀ ਨੂੰ ਮੁੱਖ ਰੱਖ ਲਿਆ, ਉਸ ਪੋਥੀ ਨੂੰ ਮੁੱਖ ਰੱਖ ਲਿਆ, ਯਾਨੀ ਕਿ ਰਿਸ਼ੀਆਂ ਨੇ ਉਸ ਬਾਣੀ ਨੂੰ ਲੈ ਕਰਕੇ ਜੋ ਗਿਆਨ ਦਿੱਤਾ, ਉਸ ਗਿਆਨ ਨੂੰ ਲਸਦਾ ਦੇ ਰਾਹੀਂ ਦਰਜ ਕਰਕੇ ਅਸੀਂ ਉਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਮੂਰਤੀਆਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਯਾਨੀ ਕਿ ਜੋ ਚਿੰਨ ਮੁੱਖ ਰੱਖ ਕਰਕੇ ਉਸ ਜੀਵਾਤਮਾ ਦੀ ਸਫਾਈ ਕਰਾਈ ਜਾਂਦੀ ਸੀ, ਅਸੀਂ ਸਫਾਈ ਦੇ ਮਜ਼ਬੂਨ ਨੂੰ ਤੇ ਭੁੱਲ ਗਏ, ਸਿਰਫ ਮੂਰਤੀਆਂ ਔਰ ਪੋਥੀਆਂ ਨੂੰ ਮੁੱਖ ਰੱਖ ਲਿਆ ਔਰ ਉਹਨਾਂ ਨੂੰ ਮੱਥਾ ਟੇਕ ਕਰਕੇ ਹੀ ਆਪਣਾ ਉਧਾਰ ਦਾ ਇਹ ਸਾਧਨ ਸਮਝ ਲਿਆ। ਉਸੀ ਤਰੀਕੇ ਦੇ ਨਾਲ ਜੋ ਭਰਮ ਚੱਲ ਰਿਹਾ ਹੈ, ਸਤਿਗੁਰੂ ਆਉਂਦੇ ਨੇ, ਜੋ ਨਾਮ ਦਿੰਦੇ ਨੇ, ਅਸੀਂ ਸਤਿਗੁਰੂ ਨੂੰ ਜੋ ਲਫ਼ਜ਼ ਦਿੰਦੇ ਨੇ, ਇਸ ਨੂੰ ਨਾਮ ਦੀ ਸੰਗਿਆ ਕਿਉਂ ਦਿੱਤੀ? ਕਿਉਂ? ਕਿਉਂਕਿ ਜਿਹੜੇ ਲਫ਼ਜ਼ ਸਤਿਗੁਰੂ ਦੇ ਰਹੇ ਨੇ, ਇਹ ਪੂਰਨ ਸਤਿਗੁਰਾਂ ਦੇ ਮੁਖਾਰ ਵਿੱਚੋਂ ਉਤਪੰਨ ਹੋਏ ਲਫ਼ਜ਼ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ। ਹੁਣ ਜੋ ਲਫ਼ਜ਼ ਨੇ, ਇਹ ਲਫ਼ਜ਼ ਆਪਣੇ ਆਪ ਦੇ ਵਿੱਚ ਅਧੂਰੇ ਨੇ, ਯਾਨੀ ਅਧੂਰਾ ਅਰਥ ਲੈ ਕਰਕੇ ਆਉਂਦੇ ਨੇ, ਇਸ ਕਰਕੇ ਜੋ ਸੱਚਾ ਨਾਮ ਹੈ ਪਾਰ ਬ੍ਰਹਮ ਦੇ ਵਿੱਚ, ਉਸ ਨਾਮ ਦੀ ਵਿਆਖਿਆ ਔਰ ਇਸ ਬਾਹਰ ਦੇ ਨਾਮ ਦੀ ਵਿਆਖਿਆ, ਯਾਨੀ ਕਿ ਦੋਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕੇ। ਇੱਕ ਭਰਮ ਪੈਦਾ ਹੋ ਗਿਆ ਕਿ ਅਸੀਂ ਇਹ ਬਾਹਰ ਦੇ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠ ਗਏ। ਬੇਸ਼ੱਕ ਇਸ ਨੂੰ ਅਸੀਂ ਉਚਾਰਨ ਕਰਦੇ ਹਾਂ ਨਾਮ ਦੇ ਜ਼ਰੀਏ, ਪਰ ਇਹ ਸਮਝ ਕਰਨ ਵਾਲਾ ਮਜ਼ਬੂਨ ਹੈ ਕਿ ਇਹ ਜੋ ਨਾਮ ਦਿੱਤਾ ਜਾ ਰਿਹਾ ਹੈ, ਇਹ ਇੱਕ ਚਿੰਨ੍ਹ ਰੱਖਿਆ ਜਾ ਰਿਹਾ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਮੂਰਤੀ ਰੱਖੀ ਗਈ ਸੀ, ਇੱਕ ਪੋਥੀ ਰੱਖੀ ਗਈ ਸੀ, ਉਸੇ ਤਰੀਕੇ ਦੇ ਨਾਲ ਇਹ ਲਫ਼ਜ਼ ਰੱਖੇ ਗਏ ਨੇ। ਇਹ ਲਫ਼ਜ਼ ਇੱਕ ਨੇ ਜਾਂ ਪੰਜ ਨੇ, ਇਹਨਾਂ ਲਫ਼ਜ਼ਾਂ ਦੀ ਆਪਣੇ ਆਪ ਆਪਣੇ ਅੰਦਰ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਇਹ ਲਫ਼ਜ਼ ਕਿਸੇ ਨੂੰ ਪਾਰ ਲੈ ਕਰਕੇ ਨਹੀਂ ਲਿਜਾ ਸਕਦੇ, ਨਾ ਅੱਜ ਤੱਕ ਗਏ ਨੇ, ਨਾ ਲੈ ਕਰਕੇ ਜਾਣਗੇ। ਸੱਤਾ ਕਿਹਦੀ ਹੈ, ਤਾਕਤ ਕਿਹਦੀ ਹੈ? ਜੋ ਮੂਰਤੀ ਦੇ ਪਿੱਛੇ ਕੰਮ ਕਰ ਰਹੀ ਸੀ, ਪੋਥੀ ਦੇ ਪਿੱਛੇ ਕੰਮ ਕਰ ਰਹੀ ਸੀ, ਉਹ ਤਾਕਤ ਕਿਸਦੀ ਸੀ? ਉਹ ਤਾਕਤ ਰਿਸ਼ੀ ਦੀ ਤਾਕਤ ਸੀ, ਉਹ ਮੁਨੀ ਦੀ ਤਾਕਤ ਸੀ, ਉਹ ਸਤਿਗੁਰ ਦੀ ਤਾਕਤ ਸੀ, ਉਹ ਸੰਤ ਦੀ ਤਾਕਤ ਸੀ, ਜਿਹੜੇ ਮੰਡਲ ਤੱਕ ਉਹਨਾਂ ਦੀ ਪਹੁੰਚ ਸੀ, ਉਸ ਮੰਡਲ ਦੀ ਤਾਕਤ ਲੈ ਕਰਕੇ ਉਹ ਇਸ ਜਗਤ ਵਿੱਚ ਆਏ ਸਨ, ਔਰ ਉਸ ਤਾਕਤ ਦੇ ਜ਼ਰੀਏ ਹੀ ਉਹਨਾਂ ਨੇ ਉਸ ਨਾਮ ਨੂੰ ਇਸ ਜਗਤ ਦੇ ਵਿੱਚ ਉਚਾਰਿਤ ਕੀਤਾ ਸੀ। ਤੋ ਉਹ ਉਚਾਰਿਤ ਕੀਤੇ ਨਾਮ ਦੀ ਕੋਈ ਹਸਤੀ ਨਹੀਂ ਸੀ, ਅਸਲੀ ਹਸਤੀ ਜੋ ਸੀ ਉਸਦੇ ਪਿੱਛੇ ਕੰਮ ਕਰ ਰਹੀ ਉਹ ਤਾਕਤ, ਜਿਸ ਮੰਡਲ ਦੀ ਉਹ ਤਾਕਤ ਲੈ ਕਰਕੇ ਆਏ ਸਨ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਅਗਰ ਆਉਂਦੇ ਨੇ, ਅਸੀਂ ਉਹਨਾਂ ਨੂੰ ਪੂਰਨ ਸਤਿਗੁਰੂ ਕਰਕੇ ਜਾਣਦੇ ਹਾਂ, ਤੇ ਉਹ ਸੱਚਖੰਡ ਦੇ ਵਾਸੀ ਨੇ, ਸਤਿਪੁਰਸ਼ ਦੀ ਤਾਕਤ ਲੈ ਕਰਕੇ ਆਏ ਨੇ। ਸਤਿਗੁਰੂ ਦੀ ਤਾਕਤ ਜੋ ਹੈ, ਸਤਿਪੁਰਸ਼ ਦੀ ਤਾਕਤ ਕੰਮ ਕਰ ਰਹੀ ਹੈ, ਲਫ਼ਜ਼ ਦੀ ਤਾਕਤ ਨਾ ਕੋਈ ਹੈ ਨਾ ਕੋਈ ਕੰਮ ਕਰੇਗੀ। ਤੇ ਉਹ ਸਮਝਣ ਦਾ ਮਜਬੂਰ ਹੈ ਕਿ ਗੁਰੂ ਸਾਹਿਬਾਂ ਨੇ ਇਸ ਜੀਵਾਤਮਾ ਦੀ ਸਫਾਈ ਕਰਨ ਲਈ ਇੱਕ ਚਿੰਨ੍ਹ ਸਾਡੇ ਸਾਹਮਣੇ ਰੱਖਿਆ ਹੈ। ਜਦੋਂ ਅਸੀਂ ਸਤਸੰਗ ਦੇ ਵਿੱਚ ਜਾਵਾਂਗੇ, ਗੁਰੂਆਂ ਦੇ ਕੋਲ ਜਾਵਾਂਗੇ, ਉਹਨਾਂ ਦੀ ਬਾਣੀ ਸੁਣਾਂਗੇ, ਉਸ ਬਾਣੀ ਦੇ ਅੰਦਰ ਤਾਕਤ ਹੈ। ਕਿਸ ਦੀ? ਸੱਚਖੰਡ ਦੀ ਤਾਕਤ ਹੈ, ਸਤਿਪੁਰਸ਼ ਦੀ ਤਾਕਤ ਹੈ। ਕਿਸ ਤਰੀਕੇ ਦੇ ਨਾਲ? ਜੋ ਉਪਦੇਸ਼, ਜੋ ਨਿਰਦੇਸ਼ ਉਸ ਬਾਣੀ ਦੇ ਅੰਦਰ ਕੀਤਾ ਗਿਆ ਹੈ, ਜੋ ਜੋ ਦੀਵਾਤਮਾ ਉਸ ਬਾਣੀ ਦੇ ਉਪਦੇਸ਼ ਦੇ ਉੱਪਰ ਅਮਲ ਕਰੇਗੀ, ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਏਗੀ, ਤਿਉਂ ਤਿਉਂ ਉਸ ਜੀਵਾਤਮਾ ਦੀ ਅੰਦਰ ਦੀ ਸਫਾਈ ਹੋਏਗੀ, ਔਰ ਜੋ ਜੋ ਇਹ ਸਫਾਈ ਹੋਏਗੀ, ਤਿਉਂ ਤਿਉਂ ਇਸ ਵਸਤੂ ਦੇ ਵਿੱਚ, ਇਸ ਭਾਂਡੇ ਦੇ ਵਿੱਚ ਉਹ ਵਸਤੂ ਵੀ ਪੈਣ ਲੱਗ ਜਾਏਗੀ। ਯਾਨੀ ਕਿ ਲਫ਼ਜ਼ਾਂ ਨੇ ਕੁਛ ਨਹੀਂ ਕਰਨਾ, ਲਫ਼ਜ਼ਾਂ ਨੇ ਸਿਰਫ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ, ਔਰ ਅਸੀਂ ਉਸ ਚਿੰਨ੍ਹ ਨੂੰ ਸਭ ਕੁਛ ਸਮਝ ਕਰਕੇ ਬੈਠ ਗਏ ਹਾਂ। ਅਸੀਂ ਤੇ ਇਹ ਸੋਚ ਲਿਆ ਕਿਸ ਤਰੀਕੇ ਦੇ ਨਾਲ, ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਟਾਈਮ ਦੀ ਗੱਲ ਹੈ ਕਿ ਗੁਰੂ ਸਾਹਿਬ ਦਰਬਾਰ ਦੇ ਵਿੱਚ ਹਾਜ਼ਰ ਹੋਣ ਵਾਸਤੇ ਜਾ ਰਹੇ ਸਨ, ਬਹੁਤ ਸਾਰੇ ਸਿੰਘ ਵੀ ਉਹਨਾਂ ਦੇ ਨਾਲ ਸਨ। ਰਸਤੇ ਦੇ ਵਿੱਚ ਇੱਕ ਸਿੰਘ ਜੋ ਹੈ ਸਫੇਦੀ ਕਰ ਰਿਹਾ ਸੀ, ਆਪਣੀ ਧੁਨ ਦੇ ਵਿੱਚ ਮਸਤ ਸੀ, ਆਪਣੇ ਗੁਰੂ ਦੇ ਵਿੱਚ ਲੀਨ ਸੀ, ਉਸ ਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਆ ਰਹੇ ਨੇ। ਤੇ ਉਹ ਜਿਸਲੇ ਛਿੱਟੇ ਗੁਰੂ ਸਾਹਿਬਾਂ ਦੇ ਚੋਲੇ ਦੇ ਉੱਪਰ ਪਏ ਨੇ ਸਫੇਦੀ ਦੇ, ਤੇ ਗੁਰੂ ਸਾਹਿਬਾਂ ਨੇ ਉਸਲੇ ਹੁਕਮ ਕੀਤਾ ਕਿ ਅੱਖ ਬੰਦ ਕਰਕੇ ਇਹ ਕੰਮ ਕਰ ਰਿਹਾ ਹੈ, ਇਸ ਦੇ ਦੋ ਚਪੇੜਾਂ ਲਾ ਕਰਕੇ ਇਸ ਨੂੰ ਚੇਤਾ ਦਿਓ, ਇਸ ਨੂੰ ਹੁਸ਼ਿਆਰ ਕਰੋ ਵੀ ਰਸਤੇ ਦੇ ਵਿੱਚ ਆਉਣ ਜਾਣ ਵਾਲਿਆਂ ਦਾ ਵੀ ਖਿਆਲ ਕਰੇ। ਉਸਲੇ ਸਾਰੇ ਸਿੰਘ ਦੌੜਦੇ ਗਏ ਨੇ, ਸਾਰਿਆਂ ਨੇ ਇੱਕ ਦੋ ਕਰਕੇ ਚਪੇੜਾਂ ਮਾਰਤੀਆਂ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬਾਂ ਨੇ ਤੇ ਉਪਦੇਸ਼ ਦਿੱਤਾ ਸੀ ਦੋ ਦਾ, ਹੁਣ ਜਿਤਨੇ ਸਿੰਘ ਨਾਲ ਸੀ ਸਾਰਿਆਂ ਨੇ ਇੱਕ ਦੋ ਕਰਕੇ ਚਪੇੜਾਂ ਲਾਈਆਂ, ਹੁਣ ਇਤਨੀਆਂ ਚਪੇੜਾਂ ਖਾ ਕਰਕੇ ਉਹ ਸਿੰਘ ਜੋ ਸੀ ਉਹ ਬੇਹੋਸ਼ ਹੋ ਗਿਆ, ਅਧਮਰੀ ਹਾਲਤ ਹੋ ਗਈ। ਉਸ ਵੇਲੇ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਹੈ ਕਿ ਇਸ ਨੂੰ ਦਰਬਾਰ ਦੇ ਵਿੱਚ ਲੈ ਕਰਕੇ ਆਓ। ਪੂਰਨ ਸਤਿਗੁਰੂ ਜੀ ਨੇ ਉਪਦੇਸ਼ ਦੇਣ ਦੇ ਉਹਨਾਂ ਦੇ ਆਪਣੇ ਤਰੀਕੇ ਹੁੰਦੇ ਨੇ, ਆਪਣੇ ਚਿੰਨ੍ਹ ਹੁੰਦੇ ਨੇ। ਅਸੀਂ ਅਧੂਰੇ ਮਨਮਤ ਵਿੱਚ ਰਹਿੰਦੇ ਹਾਂ, ਅਸੀਂ ਕਦੇ ਵੀ ਉਹਨਾਂ ਦੇ ਉਸ ਸੱਚੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਸਰੀਰ ਕਰਕੇ ਜਾਣਦੇ ਹਾਂ, ਇਸ ਕਰਕੇ ਉਹਨਾਂ ਦੇ ਅਰਥ ਵੀ ਅਧੂਰੇ ਕੱਢਦੇ ਹਾਂ। ਜਿਸ ਲਈ ਦਰਬਾਰ ਦੇ ਵਿੱਚ ਹਾਜ਼ਰ ਹੋਏ ਨੇ, ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ, ਸਿੰਘਾਂ ਨੂੰ ਸਵਾਲ ਕੀਤਾ, ਭਾਈ ਤੁਸੀਂ ਇਹ ਦੱਸੋ, ਅਸੀਂ ਤਾਂ ਉਪਦੇਸ਼ ਦਿੱਤਾ ਸੀ ਕਿ ਇੱਕ ਦੋ ਥੱਪੜ ਮਾਰਨ ਵਾਸਤੇ, ਤੇ ਤੁਸੀਂ ਇਹਨੂੰ ਇਤਨੇ ਮਾਰ ਦਿੱਤੇ ਨੇ ਕਿ ਇਸਦੀ ਹਾਲਤ ਹੀ ਅਧਮਰੀ ਹੋ ਗਈ ਹੈ। ਉਸ ਵੇਲੇ ਸਿੰਘ ਜੋ ਨੇ ਇਤਰਾਜ਼ ਕਰਨ ਲੱਗ ਗਏ ਕਿ ਸਾਹਿਬ ਜੀ ਤੁਹਾਡਾ ਹੁਕਮ ਸੀ, ਇਸ ਕਰਕੇ ਅਸੀਂ ਹੁਕਮ ਦੀ ਪਾਲਣਾ ਕੀਤੀ ਹੈ, ਅਸੀਂ ਆਪਣੀ ਮਤ ਦੇ ਨਾਲ ਇਸ ਨੂੰ ਚਪੇੜਾਂ ਨਹੀਂ ਮਾਰੀਆਂ। ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ, ਅਗਰ ਇਹ ਗੱਲ ਹੈ ਤੁਸੀਂ ਮੇਰਾ ਉਪਦੇਸ਼ ਮੰਨਿਆ ਹੈ ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਸਿੰਘ ਨੂੰ ਜਿਹੜਾ ਵੀ ਕੋਈ ਸਿੰਘ ਆਪਣੀ ਧੀ ਦਾ ਰਿਸ਼ਤਾ ਦੇਗਾ ਉਸ ਦੇ ਉੱਪਰ ਪੂਰਨ ਸਤਿਗੁਰੂ ਦੀ ਪ੍ਰਸੰਨਤਾ ਹੋਏਗੀ। ਹੁਣ ਉਹੀ ਉਹ ਸਿੰਘ ਜਿਹੜੇ ਅੱਗੇ ਵੱਧ ਚੜ ਕੇ ਆਪਣਾ ਮੁੱਖ ਉੱਚਾ ਕਰ ਰਹੇ ਸੀ ਕਿ ਅਸੀਂ ਤੁਹਾਡਾ ਹੁਕਮ ਮੰਨ ਰਿਹਾ ਹੈ, ਸਾਰੇ ਦੇ ਸਾਰੇ ਬਗਲਾ ਚਾਕਣ ਲੱਗ ਗਏ ਕਿ ਕੌਣ ਆਪਣੀ ਧੀ ਦਾ ਰਿਸ਼ਤਾ ਇੱਕ ਮਜ਼ਦੂਰ ਦੇ ਪੱਲੇ ਬੱਧੇ, ਯਾਨੀ ਵਿਚਾਰ ਕਰਨ ਵਾਲੀ ਗੱਲ ਸੀ। ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਹੈ ਕਿ ਸਿੰਘੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਹੜਾ ਉਪਦੇਸ਼ ਐਸਾ ਸੀ ਕਿ ਸਾਰੇ ਹੀ ਮੰਨ ਸਕਦੇ ਸਨ, ਉਹ ਸਾਰਿਆਂ ਨੇ ਮੰਨ ਲਿਆ ਔਰ ਦੌੜ ਦੌੜ ਕੇ ਮੰਨਿਆ ਔਰ ਇਸ ਤਰੀਕੇ ਦੇ ਨਾਲ ਮੰਨਿਆ ਕਿ ਅਗਲੇ ਦੀ ਜਾਨ ਵੀ ਨਿਕਲ ਜਾਂਦੀ ਤੇ ਤੁਹਾਨੂੰ ਉਸ ਦੀ ਵੀ ਪਰਵਾਹ ਨਹੀਂ ਸੀ ਕਿ ਅਸੀਂ ਆਪਣੇ ਗੁਰੂ ਦਾ ਹੁਕਮ ਮੰਨ ਰਹੇ ਹਾਂ। ਪਰ ਜਿਸ ਲਈ ਸਖ਼ਤ ਹੁਕਮ ਹੋਇਆ ਕਿ ਆਪਣੀ ਧੀ ਦਾ ਰਿਸ਼ਤਾ ਦੇਣਾ ਹੈ, ਉਸ ਲਈ ਕੋਈ ਇੱਕ ਵੀ ਤਿਆਰ ਨਹੀਂ ਹੋ ਰਿਹਾ ਇਸ ਸੱਚੇ ਹੁਕਮ ਨੂੰ ਮੰਨਣ ਵਾਸਤੇ। ਸੋ ਗੁਰੂ ਸਾਹਿਬਾਂ ਨੇ ਇਸ ਦ੍ਰਿਸ਼ਟਾਂਤ ਦੇ ਜ਼ਰੀਏ ਇਹ ਉਪਦੇਸ਼ ਦੇਣਾ ਸੀ ਕਿ ਇੱਕ ਚਿੰਨ੍ਹ ਸਾਹਮਣੇ ਰੱਖ ਕਰਕੇ ਗੁਰੂ ਸਾਹਿਬਾਂ ਨੇ ਕਿਸ ਤਰੀਕੇ ਦੇ ਨਾਲ ਉਪਦੇਸ਼ ਦਿੱਤਾ, ਉਸੇ ਤਰੀਕੇ ਦੇ ਨਾਲ ਇਸ ਨਾਮ ਨੂੰ ਯਾਨੀ ਕਿ ਇਹਨਾਂ ਲਫ਼ਜ਼ਾਂ ਨੂੰ ਸਾਹਮਣੇ ਰੱਖ ਕਰਕੇ ਗੁਰੂ ਸਾਹਿਬਾਂ ਦਾ ਮਕਸਦ ਕੀ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਅੱਖ ਬੰਦ ਕਰਕੇ ਤੁਸੀਂ ਇਹਨਾਂ ਲਫ਼ਜ਼ਾਂ ਦਾ ਜਾਪ ਕਰਨਾ ਹੈ, ਯਾਨੀ ਕਿ ਆਪਣੇ ਸਰੀਰ ਨੂੰ ਸਥਿਰ ਕਰਨਾ ਹੈ, ਇਸ ਸਰੀਰ ਨੂੰ ਸਥਿਰ ਕਰਨਾ, ਮਨ ਨੂੰ ਸਥਿਰ ਕਰਨਾ। ਇਸ ਦੇ ਇਲਾਵਾ ਪੂਰਨ ਸਤਿਗੁਰਾਂ ਦਾ ਇਹ ਦਿੱਤੇ ਗਏ ਲਫ਼ਜ਼ਾਂ ਦਾ ਹੋਰ ਕੋਈ ਵੀ ਮਕਸਦ ਨਹੀਂ ਹੈ, ਔਰ ਅਸੀਂ ਇਹਨਾਂ ਲਫ਼ਜ਼ਾਂ ਨੂੰ ਹੀ ਉਹ ਸੱਚਾ ਨਾਮ ਸਮਝ ਕਰਕੇ ਸਭ ਕੁਝ ਸਮਝ ਕਰਕੇ ਬੈਠੇ ਹਾਂ ਔਰ ਅੰਤਰ ਦੀ ਸਫਾਈ ਨਹੀਂ ਕਰਦੇ, ਯਾਨੀ ਕਿ ਜੀਵਾਤਮਾ ਉਦਮ ਕਰਨ ਲਈ ਤਿਆਰ ਨਹੀਂ ਹੈ। ਯਾਨੀ ਇੱਕ ਲਾਈਨ ਲੱਗੀ ਹੈ, ਸਾਰਿਆਂ ਨੇ ਕਿਹਾ ਵੀ ਇਹ ਲਾਈਨ ਕਿਹੜੀ ਹੈ, ਯਾਨੀ ਅੰਮ੍ਰਿਤ ਛਕਣ ਵਾਲਿਆਂ ਦੀ ਲਾਈਨ ਹੈ, ਜਾਓ ਤੁਸੀਂ ਵੀ ਲੱਗ ਜਾਓ, ਬੜਾ ਸਸਤਾ ਹੁਕਮ ਹੈ। ਕਿਸ ਤਰੀਕੇ ਦੇ ਨਾਲ, ਯਾਨੀ ਕਿ ਚਪੇੜ ਮਾਰਨੀ ਹੈ ਔਰ ਆ ਕਰਕੇ ਗੁਰੂ ਦਾ ਹੁਕਮ ਮੰਨ ਲਿਆ, ਯਾਨੀ ਕਿ ਚਪੇੜ ਮਾਰਨ ਵਾਲਾ ਹੁਕਮ ਅਸੀਂ ਮੰਨ ਸਕਦੇ ਹਾਂ, ਜਾਂ ਉਹ ਦੂਸਰਾ ਧੀ ਦੇਣ ਵਾਲਾ ਹੁਕਮ ਨਹੀਂ ਮੰਨ ਸਕਦੇ। ਔਰ ਜਿਸ ਲਈ ਗੁਰੂ ਸਾਹਿਬਾਂ ਨੇ ਕਿਹਾ ਵੀ ਤੁਸੀਂ ਸਤਸੰਗ ਸੁਣਨਾ ਹੈ ਔਰ ਜੋ ਵਚਨ ਉਹਦੇ ਵਿੱਚ ਗੁਰੂ ਸਾਹਿਬ ਕਰਨਗੇ ਉਹਨਾਂ ਨੂੰ ਤੁਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਣਾ ਹੈ, ਉਸ ਲਈ ਸਾਰੇ ਬਗਲਾਂ ਝਾਕਣ ਲੱਗ ਗਏ। ਉਸ ਲਈ ਗੁਰੂ ਸਾਹਿਬਾਂ ਨੂੰ ਜਵਾਬ ਦੇ ਰਹੇ ਨੇ, ਕੀ ਜਵਾਬ ਦਿੰਦੇ ਨੇ? ਗੁਰੂ ਸਾਹਿਬਾਂ ਨੇ ਕਿਹਾ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਯਾਨੀ ਕਿ ਜਿਹੜੇ ਸ਼ਿਸ਼ ਸਾਡੇ ਕੋਲ ਆ ਰਹੇ ਨੇ ਉਹ ਪੂਰਨ ਸ਼ਿਸ਼ ਬਣਨਾ ਚਾਹੁੰਦੇ ਨੇ ਤੇ ਆਪਣੇ ਮਨ ਨੂੰ ਸਾਨੂੰ ਭੇਟ ਕਰੋ। ਯਾਨੀ ਕਿ ਹੁਣ ਉਹ ਧੀ ਦੇਣ ਵਾਲਾ ਹੁਕਮ ਕੋਈ ਮੰਨਣ ਨੂੰ ਤਿਆਰ ਨਹੀਂ, ਹੁਣ ਇਹ ਧੀ ਕੋਲੋਂ ਵੀ ਵੱਧ ਕੇ ਸੱਚਾ ਰਿਸ਼ਤਾ ਇਸ ਮਨ ਦੇ ਨਾਲ ਅਸੀਂ ਬੰਧਿਆ। ਸਦੀਆਂ ਹੀ ਹੋ ਗਈਆਂ, ਅੱਜ ਤੱਕ ਅਸੀਂ ਹੁਕਮ ਕਿਸ ਦਾ ਮੰਨਿਆ ਹੈ? ਇਹ ਸੱਚੀ ਧੀ ਦਾ ਹੁਕਮ ਮੰਨ ਰਹੇ ਹਾਂ, ਯਾਨੀ ਮਨ ਦਾ ਹੁਕਮ ਮੰਨ ਰਹੇ ਹਾਂ। ਹੁਣ ਇਹ ਧੀ ਕੌਣ ਭੇਟਾ ਦੇ ਆਪਣੇ ਗੁਰੂ ਨੂੰ? ਯਾਨੀ ਗੁਰੂ ਨੂੰ ਸਾਫ ਜਵਾਬ ਦੇਤਾ ਕਿ ਅਸੀਂ ਮਨ ਭੇਟ ਨਹੀਂ ਕਰ ਸਕਦੇ, ਯਾਨੀ ਕਿ ਮਨ ਦੀ ਭੇਟਾ ਨਹੀਂ ਦੇ ਸਕੇ। ਹੁਣ ਮਨ ਦੀ ਭੇਟਾ ਨਹੀਂ ਦਿੱਤੀ ਤੇ ਇਹ ਜਗਤ ਦੀਆਂ ਸਾਰੀਆਂ ਵਸਤੂਆਂ ਮਨ ਦੇ ਕਰਕੇ ਵਧੀਆਂ ਸਨ, ਯਾਨੀ ਕਿ ਇਹ ਵਸਤੂਆਂ ਵੀ ਅਸੀਂ ਭੇਟ ਨਹੀਂ ਕਰ ਸਕਦੇ। ਤੇ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਤੇ ਜੇ ਮਨ ਭੇਟ ਨਹੀਂ ਕਰ ਸਕਦੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵੀ ਸੱਚੇ ਹੋ ਜਾਓ, ਹੱਕ ਕਰੋ। ਹੁਣ ਸੱਚੇ ਹੋਣ ਦੀ ਜਦੋਂ ਗੱਲ ਹੋਈ ਉਸ ਲਈ ਫਿਰ ਜਵਾਬ ਦੇਣਾ ਸ਼ੁਰੂ ਕਰਤਾ ਜੀ ਅਜੀ ਅਗਰ ਆਪਣੇ ਕੰਮ ਦੇ ਵਿੱਚ ਸੱਚ ਬੋਲਾਂਗੇ ਤੇ ਸਾਡੇ ਰੋਜ਼ਗਾਰ ਦਾ ਨੁਕਸਾਨ ਹੋ ਜਾਏਗਾ, ਸਾਡੇ ਬੱਚੇ ਭੁੱਖੇ ਮਰ ਜਾਣਗੇ। ਹੁਣ ਵਿਚਾਰ ਕਰਕੇ ਦੇਖੋ, ਇੱਕ ਹਲਵਾਈ ਇੱਕ ਸਵਾਦ ਬਣਾਉਣ ਵਾਸਤੇ, ਇੱਕ ਛੋਟੀ ਜਿਹੀ ਵਸਤੂ ਦੇ ਸਵਾਦਿਸ਼ਟ ਕਰਨ ਵਾਸਤੇ ਉਹ ਰਮ ਗਿਆ ਉਹਦੇ ਵਿੱਚ, ਯਾਨੀ ਹਰ ਵਸਤੂ ਚ ਉਸਨੇ ਖਿਆਲ ਨੂੰ ਕੱਢਿਆ ਔਰ ਇੱਕ ਵਸਤੂ ਦਾ ਸਵਾਦ ਬਣਾਉਣ ਵਾਸਤੇ ਉਹਦੇ ਵਿੱਚ ਰਮਿਆ। ਹੁਣ ਅਗਰ ਇੱਕ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਸ ਨੂੰ ਅਸੀਂ ਸੱਚਾ ਕਹਿੰਦੇ ਹਾਂ, ਯਾਨੀ ਕਿ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਕਿਆ ਅਸੀਂ ਥੋੜਾ ਬਹੁਤ ਨੁਕਸਾਨ ਨਹੀਂ ਚੁੱਕ ਸਕਦੇ ਆਪਣੇ ਕੰਮ ਧੰਦੇ ਦਾ, ਜ਼ਮੀਨ ਜਾਇਦਾਦ ਜਾਂ ਸੰਬੰਧੀਆਂ ਦਾ? ਯਾਨੀ ਕਿ ਅਸੀਂ ਇਹ ਝੂਠੇ ਸੰਬੰਧਾਂ ਦੇ ਨੁਕਸਾਨ ਨੂੰ ਚੁੱਕਣ ਨੂੰ ਤਿਆਰ ਨਹੀਂ ਆ, ਪਰ ਉਹ ਸੱਚ ਨੂੰ ਪ੍ਰਾਪਤ ਕਰਨ ਨਾਲ ਜੋ ਸਾਨੂੰ ਵਸਤੂ ਪ੍ਰਾਪਤ ਹੋਏਗੀ ਉਸ ਦੀ ਕੀਮਤ ਦਾ ਕਦੀ ਅਸੀਂ ਵਿਚਾਰ ਕੀਤਾ ਹੈ ਕਿ ਉਹ ਕੀਮਤ ਸਾਨੂੰ ਕਿਤਨੀ ਅਨਮੋਲ ਵਸਤੂ ਹੈ, ਰਤਨ ਵਸਤੂ ਹੈ? ਯਾਨੀ ਕਿ ਇਸ ਜਗਤ ਦੀਆਂ ਸਾਰੀਆਂ ਵਸਤੂਆਂ ਭੇਟ ਕਰਕੇ ਵੀ ਇਹ ਸੱਚੀ ਵਸਤੂ ਸੱਚਾ ਨਾਮ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਔਰ ਗੁਰੂ ਸਾਹਿਬ ਕਿੰਨਾ ਸਸਤਾ ਸੌਦਾ ਕਰ ਰਹੇ ਨੇ, ਕਹਿ ਰਹੇ ਤੁਸੀਂ ਆਪਣੀ ਜ਼ਿੰਦਗੀ ਦੇ ਵੀ ਸੱਚ ਬੋਲੋ, ਹੱਕ ਕਰੋ, ਕਿਸੇ ਦੀ ਨਿੰਦਿਆ ਨਾ ਕਰੋ, ਚੋਰੀ ਨਾ ਕਰੋ, ਇਸ ਤਰੀਕੇ ਦੇ ਨਾਲ ਤੁਸੀਂ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹੋ। ਯਾਨੀ ਉਹ ਵਸਤੂ ਸੱਚੀ ਹੈ ਔਰ ਸੱਚੇ ਹੋ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਅਸੀਂ ਗੁਰੂ ਸਾਹਿਬਾਂ ਨੂੰ ਸਵਾਲ ਜਵਾਬ ਦੇਤਾ ਕਿ ਅਸੀਂ ਇਹ ਸਾਰੇ ਕੰਮ ਕਰ ਹੀ ਨਹੀਂ ਸਕਦੇ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਜਦ ਗੁਰੂ ਸਾਹਿਬਾਂ ਨੇ ਜਿਤਨੇ ਵੀ ਉਪਦੇਸ਼ ਦਿੱਤੇ, ਰਿਸ਼ੀ ਮੁਨੀਆਂ ਨੇ ਜਿਤਨੇ ਵੀ ਉਪਦੇਸ਼ ਦਿੱਤੇ, ਇਹ ਬਾਅਦ ਦੇ ਵਿਚਾਰ ਦੀ ਗੱਲ ਹੈ ਕਿ ਰਿਸ਼ੀ ਕਿਹੜੇ ਮੰਡਲ ਦੇ ਸੀ, ਕਿਹੜੇ ਮੰਡਲ ਦਾ ਉਹਨਾਂ ਨੇ ਉਪਦੇਸ਼ ਦਿੱਤਾ, ਸਾਨੂੰ ਕਿੱਥੇ ਤੱਕ ਲੈ ਕੇ ਜਾਣਗੇ, ਇਹ ਅਸੀਂ ਬਾਅਦ ਹੀ ਵਿਚਾਰ ਕਰਾਂਗੇ। ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਨੇ ਕਿਹਾ, ਝੂਠ ਬੋਲਣ ਵਾਸਤੇ ਕਿਹਾ ਸੀ। ਕਿਸੇ ਐਸੇ ਅਵਤਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਗਲੇ ਕੱਟੋ, ਜਿਵੇਂ ਹਲਕੇ ਕਰੋ, ਔਰ ਇਸ ਤਰੀਕੇ ਦੇ ਨਾਲ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਯਾਨੀ ਇੱਕ ਤਰਫ ਅਸੀਂ ਮੁਖੋਟਾ ਲਗਾ ਕੇ ਰੱਖਿਆ ਹੈ। ਕਿਤਨਾ ਸੁੰਦਰ ਮੁਖੋਟਾ ਲਗਾਇਆ ਹੈ। ਇਸ ਮੁਖੋਟੇ ਦੇ ਉੱਪਰ ਨਾਮ ਲਿਖਿਆ ਹੈ, ਅਸੀਂ ਸਤਿਗੁਰ ਵਾਲੇ ਹਾਂ, ਅਸੀਂ ਸਤਸੰਗ ਸੁਣਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਹਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਤੇ ਕਿਆ ਉਸ ਪਰਮਾਤਮਾ ਨੇ ਸਾਨੂੰ ਇਹ ਰਸਤਾ ਦਿੱਤਾ ਹੈ, ਇਹ ਮਾਰਗ ਦਿਖਾਇਆ ਹੈ ਕਿ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਤੁਸੀਂ ਕਿਸ ਤਰੀਕੇ ਦਾ ਆਚਰਣ ਕਰਨਾ ਹੈ, ਕਿਸ ਤਰੀਕੇ ਦਾ ਕਰੈਕਟਰ ਲੈ ਕਰਕੇ ਅਸੀਂ ਇਸ ਜਗਤ ਦੇ ਵਿੱਚ ਭ੍ਰਮਣ ਕਰ ਰਹੇ ਹਾਂ। ਹੋਰ ਤੇ ਹੋਰ ਅਸੀਂ ਆਪਣੇ ਗੁਰੂ ਭੈਣਾਂ ਭਰਾਵਾਂ ਦੇ ਨਾਲ ਹੀ ਕਿਸ ਬਦਤਮੀਜ਼ੀ ਦੇ ਨਾਲ ਪੇਸ਼ ਆਉਂਦੇ ਹਾਂ। ਬਦਤਮੀਜ਼ੀ ਦਾ ਭਾਵ ਕਿ ਉਹਨਾਂ ਨੂੰ ਹੀ ਅਸੀਂ ਨਹੀਂ ਬਖਸ਼ਦੇ, ਉਹਨਾਂ ਨਾਲ ਹੀ ਅਸੀਂ ਝੂਠ ਬੋਲਦੇ ਹਾਂ, ਉਹਨਾਂ ਦਾ ਹੀ ਅਸੀਂ ਹੱਕ ਮਾਰਦੇ ਹਾਂ। ਤੇ ਵਿਚਾਰ ਕਰਕੇ ਦੇਖੋ ਕਿ ਇਸ ਜਗਤ ਦੇ ਵਿੱਚ ਬਾਕੀ ਜਿਹੜੇ ਸੰਬੰਧ ਜਾਂ ਹੋਰ ਵਸਤੂਆਂ ਨੇ ਉਹਨਾਂ ਨੂੰ ਪ੍ਰਾਪਤ ਜਾਂ ਕਾਇਮ ਰੱਖਣ ਵਾਸਤੇ ਅਸੀਂ ਕਿਹੜੇ ਕਿਹੜੇ ਨੀਚੇ ਕਰਮ ਨਹੀਂ ਕਰਦੇ ਹੋਵਾਂਗੇ। ਤੇ ਇਹ ਸਾਰੇ ਨੀਚਤਾ ਦੇ ਕਰਮ ਕਰਨ ਦੇ ਬਾਅਦ ਇਹ ਜੋ ਮਖੋਟਾ ਅਸੀਂ ਅੱਗੇ ਲਗਾ ਰੱਖਿਆ ਹੈ, ਸਤਿਗੁਰੂ ਦਾ ਮਖੋਟਾ, ਇਸ ਮਖੋਟੇ ਨੇ ਸਾਨੂੰ ਪਾਰ ਲੈ ਕਰਕੇ ਨਹੀਂ ਜਾਣਾ, ਔਰ ਨਾ ਹੀ ਇਹ ਜੋ ਲਫ਼ਜ਼ ਨੇ ਇਹਨਾਂ ਲਫ਼ਜ਼ਾਂ ਨੇ ਪਾਰ ਲੈ ਕਰਕੇ ਜਾਣਾ ਹੈ। ਗੁਰੂ ਸਾਹਿਬ ਸਾਰੇ ਭਰਮ ਦੂਰ ਕਰ ਰਹੇ ਨੇ ਇਸ ਲਫ਼ਜ਼ ਦੇ ਜ਼ਰੀਏ। ਇਹ ਜੋ ਗੁਰਮੁਖ ਨਾਮ ਦੇ ਜ਼ਰੀਏ ਜੋ ਅਸੀਂ ਅਧੂਰਾ ਅਰਥ ਕੱਢਿਆ ਹੈ, ਜਿਤਨੇ ਵੀ ਲਫ਼ਜ਼ ਇਸ ਜਗਤ ਦੇ ਵਿੱਚ ਮੌਜੂਦ ਨੇ, ਇਹ ਸਾਰੇ ਆਪਣੇ ਆਪ ਦੇ ਵਿੱਚ ਕੁਝ ਵੀ ਅਰਥ ਨਹੀਂ ਲੈ ਕਰਕੇ ਆਉਂਦੇ। ਇਸੀ ਕਰਕੇ ਸਾਰੇ ਰਿਸ਼ੀ ਮੁਨੀਆਂ ਨੇ ਔਰ ਸੰਤਾਂ ਨੇ ਉਸ ਪਰਮਾਤਮਾ ਦਾ ਨਾਮ ਅਨਾਮੀ ਰੱਖਿਆ ਹੈ। ਅਨਾਮੀ ਕਿਉਂ ਰੱਖਿਆ ਹੈ? ਕਿਉਂਕਿ ਲਫ਼ਜ਼ ਜੋ ਨੇ ਮਨ ਔਰ ਬੁੱਧੀ ਦੀ ਸੀਮਾ ਦੇ ਵਿੱਚ ਅਧੂਰੇ ਨੇ, ਔਰ ਅਧੂਰੇ ਦੇ ਵਿੱਚ ਇੱਕ ਪੂਰੀ ਵਸਤੂ ਕਿਸ ਤਰੀਕੇ ਦੇ ਨਾਲ ਕੈਦ ਹੋ ਸਕਦੀ ਹੈ? ਯਾਨੀ ਇਨ ਲਫ਼ਜ਼ਾਂ ਦੇ ਵਿੱਚ ਪਰਮਾਤਮਾ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਅਨੰਤ ਗੁਣਾਂ ਦਾ ਸਵਾਮੀ ਹੈ, ਉਸਦੀ ਕਿੱਥੇ ਆਦਿ ਔਰ ਅੰਤ ਕੋਈ ਨਹੀਂ ਜਾਣ ਸਕਦਾ। ਇੱਕ ਮੱਛਲੀ ਉਸ ਸਮੁੰਦਰ ਦੀ ਗਹਿਰਾਈ ਨੂੰ ਕਿਸ ਤਰੀਕੇ ਦੇ ਨਾਲ ਜਾਣ ਸਕਦੀ ਹੈ? ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਦੀ ਆਪਣੇ ਆਪ ਵਿੱਚ ਕੀ ਹਸਤੀ ਹੈ ਕਿ ਉਸ ਅਨੰਤ ਗੁਣਾਂ ਦੇ ਸਵਾਮੀ ਨੂੰ ਜਾਣ ਸਕੇ? ਸੋ ਇਸ ਕਰਕੇ ਉਸ ਦਾ ਨਾਮ ਸੰਤਾਂ ਨੇ ਅਨਾਮੀ ਰੱਖਿਆ ਹੈ। ਪਰ ਅਨਾਮੀ ਦੇ ਨਾਲ ਹੀ ਉਹਨਾਂ ਨੇ ਉਸਦੇ ਉਸ ਗੁਣ ਨੂੰ ਵੀ ਪ੍ਰਗਟ ਕੀਤਾ ਹੈ ਕਿ ਉਸ ਨੂੰ ਜਿਸ ਵੀ ਨਾਮ ਦੇ ਨਾਲ ਪੁਕਾਰਿਆ ਜਾਏ ਉਹ ਹੰਕਾਰਾ ਭਰਦਾ ਹੈ, ਯਾਨੀ ਕਿ ਉਹ ਸੁਣਦਾ ਹੈ, ਉਸਦੇ ਤੱਕ ਉਹ ਸਾਡੀ ਆਵਾਜ਼ ਜੋ ਹੈ ਪਹੁੰਚ ਜਾਂਦੀ ਹੈ। ਕਿਸੇ ਭਰਮ ਦੇ ਵਿੱਚ ਨਹੀਂ ਰਹਿਣਾ ਕਿ ਅਸੀਂ ਕੋਈ ਵਿਸ਼ੇਸ਼ ਨਾਮ ਜਪ ਰਹੇ ਹਾਂ, ਯਾਨੀ ਕਿ ਅਸੀਂ ਇਸ ਹੰਕਾਰ 'ਚ ਬੈਠੇ ਹਾਂ ਕਿ ਸਾਨੂੰ ਪੰਜ ਸ਼ਬਦਾਂ ਦਾ ਗਿਆਨ ਮਿਲ ਗਿਆ, ਚਾਰ ਸ਼ਬਦਾਂ ਦਾ ਗਿਆਨ ਮਿਲ ਗਿਆ, ਤੁਹਾਨੂੰ ਤੇ ਇਹਨਾਂ ਸ਼ਬਦਾਂ ਦਾ ਪਤਾ ਹੀ ਨਹੀਂ ਹੈ, ਤੁਸੀਂ ਤੇ ਤਿਰਕੁਟੀ ਦੇ ਵਿੱਚ ਕਾਲ ਦੇ ਮੂੰਹ 'ਚ ਜਾਣਾ ਹੈ, ਸਾਨੂੰ ਤੇ ਸਤਿਗੁਰੂ ਲੈਣ ਆਉਣਗੇ, ਸੱਚਖੰਡ ਜਾਵਾਂਗੇ ਸਿੱਧੇ। ਵਿਚਾਰ ਕਰਕੇ ਦੇਖੋ, ਇਹ ਲਫ਼ਜ਼ਾਂ ਦੇ ਵਿੱਚ ਕੁਛ ਵੀ ਸਮਰੱਥਾ ਨਹੀਂ ਹੈ। ਹੁਣ ਇੱਕ ਸਟੂਡੈਂਟ ਹੈ, ਸਟੂਡੈਂਟ ਜਿਸ ਵੇਲੇ ਸਕੂਲ ਦੇ ਵਿੱਚ ਦਾਖਲਾ ਲੈ ਲੈਂਦਾ ਹੈ ਉਸ ਵੇਲੇ ਉਸ ਨੂੰ ਪੂਰੀ ਛੂਟ ਯਾਨੀ ਕਿ ਅਧਿਕਾਰ ਮਿਲ ਜਾਂਦਾ ਹੈ ਕਿ ਆਪਣੀ ਉਹ ਪੜ੍ਹਾਈ ਕਰ ਸਕੇ, ਇਮਾਨਦਾਰ ਬਣ ਸਕੇ, ਮਿਹਨਤ ਕਰ ਸਕੇ। ਉਸੇ ਤਰੀਕੇ ਦੇ ਨਾਲ ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਜਾਂਦੀ ਹੈ, ਮਨੁੱਖੇ ਜਨਮ ਦੇ ਵਿੱਚ ਆਉਣ ਦੇ ਨਾਲ ਹੀ ਇਸ ਜੀਵਾਤਮਾ ਨੂੰ ਹੱਕ ਮਿਲ ਜਾਂਦਾ ਹੈ, ਅਧਿਕਾਰ ਮਿਲ ਜਾਂਦਾ ਹੈ ਇਮਾਨਦਾਰ ਹੋਣ ਦਾ, ਸੱਚੇ ਹੋਣ ਦਾ। ਇਮਾਨਦਾਰ ਔਰ ਸੱਚੇ ਦਾ ਕੀ ਭਾਵ ਹੈ? ਕਿ ਮਨੁੱਖੇ ਜਨਮ ਦੇ ਵਿੱਚ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਯਾਨੀ ਕਿ ਇਹ ਅਧਿਕਾਰ ਮਨੁੱਖੇ ਜਨਮ ਦੇ ਵਿੱਚ ਆਉਂਦੇ ਹੀ ਇਸ ਜੀਵਾਤਮਾ ਦੀ ਝੋਲੀ ਦੇ ਵਿੱਚ ਤਕਸੀਮ ਕਰ ਦਿੱਤਾ ਜਾਂਦਾ ਹੈ। ਉਸ ਦੇ ਲਈ ਕਿਸੇ ਸਤਿਗੁਰ ਕੋਲ ਜਾਣ ਦੀ ਜ਼ਰੂਰਤ ਨਹੀਂ, ਕਿਸੇ ਕੋਲੋਂ ਮੋਹਰ ਲਗਵਾਉਣ ਦੀ ਜ਼ਰੂਰਤ ਨਹੀਂ, ਕਿਸੇ ਮੂਰਤੀ ਜਾਂ ਪੋਥੀ ਕੋਲੋਂ ਇਜਾਜ਼ਤ ਜਾਂ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਹੈ। ਇਹ ਤੇ ਜਨਮ ਦੇ ਨਾਲ ਹੀ ਸਤਿਗੁਰੂ ਨੇ ਇਸ ਦੀ ਝੋਲੀ ਦੇ ਵਿੱਚ ਇਹ ਦਾਤ ਪਾ ਦਿੱਤੀ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋਣਾ ਹੈ, ਇਮਾਨਦਾਰ ਹੋਣਾ ਹੈ। ਤੇ ਹੁਣ ਵਿਚਾਰ ਕਰਕੇ ਦੇਖੋ, ਅਗਰ ਉਹ ਜੀਵਾਤਮਾ ਪੂਰਨ ਸਤਿਗੁਰ ਦੇ ਕੋਲ ਨਹੀਂ ਗਈ ਜਿਸ ਹੰਕਾਰ ਨੂੰ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ, ਪਰ ਉਹ ਜੀਵਾਤਮਾ ਨੇ ਇਸ ਮਜ਼ਮੂਨ ਨੂੰ ਜਾਣ ਲਿਆ, ਪਹਿਚਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਚਾਹੁੰਦੀ ਹੈ, ਇਸ ਜਗਤ ਦੀ ਵਸਤੂਆਂ ਦੇ ਵਿੱਚ ਤਪਸ਼ ਮਹਿਸੂਸ ਕਰ ਰਹੀ ਹੈ, ਔਰ ਉਹ ਫਿਰ ਕੀ ਕਰਦੀ ਹੈ? ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਮਾ ਪਹਿਨਾਉਂਦੀ ਹੈ ਸੱਚ ਦਾ, ਇਮਾਨਦਾਰੀ ਦਾ, ਯਾਨੀ ਕਿ ਹਰ ਪਲ ਹਰ ਘੜੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸੱਚੀ ਹੋ ਰਹੀ ਹੈ ਔਰ ਜਿਉਂ ਜਿਉਂ ਸੱਚੀ ਹੁੰਦੀ ਹੈ ਤਿਉਂ ਤਿਉਂ ਉਹ ਨਿਰਮਲ ਹੁੰਦੀ ਹੈ ਉਹਦੇ ਅੰਤਰ ਦੀ ਮੈਲ ਧੁਲਦੀ ਹੈ। ਇੱਥੇ ਇੱਕ ਉਪਦੇਸ਼ ਜਾਣ ਲੈਣਾ, ਆਪਣੇ ਗੰਢ ਬੰਨ੍ਹ ਲਓ ਕਿ ਕੋਈ ਵੀ ਲਫ਼ਜ਼ ਜਪ ਲਓ, ਅਗਰ ਜੀਵਾਤਮਾ ਨੇ ਉਸ ਲਫ਼ਜ਼ ਨੂੰ ਜਪਦੇ ਹੋਏ ਅੰਤਰ ਦੀ ਸਫਾਈ ਕਰ ਲਈ, ਸੱਚ ਦਾ ਜਾਮਾ ਪਹਿਨ ਲਿਆ, ਇਸ ਜੀਵਾਤਮਾ ਨੂੰ ਆਗਿਆ ਚੱਕਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਯਾਨੀ ਕਿ ਇਸ ਦਾ ਹੱਕ ਹੈ ਅੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ, ਕਿਉਂਕਿ ਪਰਮਾਤਮਾ ਅੰਦਰ ਹੈ ਔਰ ਇਹ ਜੀਵਾਤਮਾ ਨੇ ਜਦੋਂ ਵੀ ਪਰਮਾਤਮਾ ਨੂੰ ਮਿਲਣਾ ਹੈ ਅੰਦਰ ਦੇ ਵਿੱਚ ਜਾ ਕਰਕੇ ਮਿਲੇਗੀ। ਯਾਨੀ ਅੰਦਰ ਜਾਣ ਤੋਂ ਇਸ ਨੂੰ ਕੋਈ ਨਹੀਂ ਰੋਕ ਸਕਦਾ। ਅਸਲੀ ਮਜ਼ਮੂਨ ਸਮਝਣ ਦਾ ਕੀ ਹੈ ਕਿ ਅਗਰ ਇਸ ਜੀਵਾਤਮਾ ਦਾ ਗੁਰੂ ਨਹੀਂ ਹੈ, ਯਾਨੀ ਕਿ ਪੂਰਨ ਸਤਿਗੁਰੂ ਨਹੀਂ ਹੈ, ਤੇ ਇਹ ਜੀਵਾਤਮਾ ਧੋਖਾ ਖਾ ਜਾਏਗੀ। ਯਾਨੀ ਮਨ ਔਰ ਮਾਇਆ ਦੇ ਵਿੱਚ ਇਹ ਫਿਸਲ ਜਾਏਗੀ। ਕਿਸ ਤਰੀਕੇ ਦੇ ਨਾਲ? ਮਨ ਤੇ ਜਨਮ ਤੋਂ ਹੀ ਇਸ ਦੇ ਨਾਲ ਹੈ, ਇਸ ਨੂੰ ਪਰਮਾਣ ਦੇ ਵਿੱਚ ਲੱਗਿਆ ਹੋਇਆ ਹੈ ਔਰ ਅੰਤਰ ਦੇ ਵਿੱਚ ਮਾਇਆ ਦੀ ਸੱਤਾ ਇਤਨੀ ਪ੍ਰਬਲ ਹੈ, ਇਤਨੀਆਂ ਰਿਧੀਆਂ ਸਿੱਧੀਆਂ ਦੀ ਤਾਕਤਾਂ ਨੇ, ਐਸੀਆਂ ਐਸੀ ਭਿਆਨਕ ਰਚਨਾ ਰਚੀ ਹੋਈ ਹੈ, ਐਸੀਆਂ ਐਸੀਆਂ ਜੋਤਾਂ ਨੇ ਕਿ ਉਸ ਦੇ ਦਰਸ਼ਨ ਕਰਦੇ ਹੋਏ ਇਹ ਜੀਵਾਤਮਾ ਕਦੀ ਇਸ ਰਚਨਾ ਨੂੰ ਪਾਰ ਨਹੀਂ ਕਰ ਸਕਦੀ। ਯਾਨੀ ਕਿ ਹਜ਼ਾਰਾਂ ਸਾਲ ਤਪ ਕਰਕੇ ਰਿਸ਼ੀ ਮੁਨੀ ਅੰਦਰ ਗਏ, ਬੇਸ਼ੱਕ ਉਹਨਾਂ ਦੇ ਗੁਰੂ ਸੀ ਜਾਂ ਨਹੀਂ ਸੀ, ਅਗਰ ਹੈ ਸਨ ਅਧੂਰੇ ਸਨ, ਯਾਨੀ ਕਿ ਅੰਦਰ ਦੇ ਵਿੱਚ ਠੱਗੇ ਗਏ। ਕਿਉਂ? ਕਿਉਂਕਿ ਉਹਨਾਂ ਕੋਲ ਉਹ ਤਾਕਤ ਨਹੀਂ ਸੀ। ਉਹ ਤਾਕਤ ਕਿਹੜੀ ਸੀ? ਉਹ ਬ੍ਰਹਮ ਦੇ ਵਿੱਚ ਜੋ ਸ਼ਬਦ ਹੈ, ਜੋ ਗੁਰਮੁਖ ਨਾਮ ਹੈ, ਉਸ ਨਾਮ ਦੀ ਤਾਕਤ ਨਹੀਂ ਸੀ। ਹੁਣ ਉਹ ਜੋ ਗੁਰਮੁਖ ਨਾਮ ਦੀ ਤਾਕਤ ਹੈ, ਉਹ ਸਿਰਫ ਔਰ ਸਿਰਫ ਪੂਰਨ ਸਤਿਗੁਰ ਦੇ ਅੰਦਰ ਹੈ ਔਰ ਅਗਰ ਅਸੀਂ ਪੂਰਨ ਸਤਿਗੁਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਸ ਮੁਖੋਟੇ ਨੂੰ ਲਗਾ ਕਰਕੇ ਇਹ ਸਤਿਗੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਸਾਡਾ ਪਖੰਡ ਹੈ। ਇਹ ਮਨ ਨੇ ਸਾਨੂੰ ਇਹ ਰੀਤ ਦੱਸੀ ਹੈ, ਇਹ ਵਿਧੀ ਦੱਸੀ ਹੈ ਔਰ ਇਹ ਮਨ ਦੀ ਦਿੱਤੀ ਹੋਈ ਵਿਧੀ ਨੂੰ ਅਪਣਾ ਕਰਕੇ ਅਸੀਂ ਅੱਜ ਤੱਕ ਉਸ ਸਤਿਗੁਰੂ ਤੋਂ ਦੂਰ ਬੈਠੇ ਹਾਂ ਜੋ ਹਰ ਪਲ ਹਰ ਘੜੀ ਇਸ ਪੂਰੇ ਬ੍ਰਹਿਮੰਡ ਨੂੰ ਤਾਕਤ ਦੇ ਰਿਹਾ ਹੈ। ਐਸੀ ਤਾਕਤ ਦੇ ਰਿਹਾ ਹੈ ਕਿ ਕਿਆ ਜੜ ਔਰ ਕਿਆ ਚੇਤਨ ਇਸ ਨਿਯਮ ਦੇ ਅਧੀਨ ਕੰਮ ਕਰ ਰਹੇ ਨੇ। ਕੋਈ ਵਿਚਾਰ ਕਰਕੇ ਦੇਖ ਲਓ, ਅੱਜ ਤੱਕ ਕਦੀ ਸੂਰਜ ਨੂੰ ਕੋਈ ਇਹ ਨਹੀਂ ਕਹਿ ਸਕਿਆ ਕਿ ਉਹ ਚੜ੍ਹਨ ਚ ਉਸਨੇ ਦੇਰੀ ਕੀਤੀ ਹੈ ਜਾਂ ਡੁੱਬਣ ਚ ਦੇਰੀ ਕੀਤੀ ਹੈ। ਯਾਨੀ ਕਿ ਜੜ ਵਸਤੂ ਨਿਯਮ ਦੇ ਨਾਲ ਸਦੀਆਂ ਤੋਂ ਹੀ ਆਪਣਾ ਕੰਮ ਕਰ ਰਹੀ ਹੈ। ਆਕਾਸ਼ ਦੇਖ ਲਓ, ਤਾਰੇ ਦੇਖ ਲਓ, ਗੁਰੂ ਨੂੰ ਅਸੀਂ ਸਰੀਰ ਸਮਝ ਰਹੇ ਹਾਂ, ਉਸ ਦੀ ਤਾਕਤ ਨੂੰ ਉਸ ਦੀ ਸੱਤਾ ਨੂੰ ਅਸੀਂ ਜਾਣ ਹੀ ਨਹੀਂ ਸਕੇ। ਇਸੇ ਕਰਕੇ ਮਨ ਦੇ ਭਰਮ ਵਿੱਚ ਆ ਕਰਕੇ ਅਸੀਂ ਅੱਜ ਤੱਕ ਉਸ ਤਾਕਤ ਨੂੰ ਪ੍ਰਾਪਤ ਨਹੀਂ ਕਰ ਸਕੇ। ਯਾਨੀ ਕਿ ਜੀਵਾਤਮਾ ਨੂੰ ਅੰਦਰ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਕਿਸੇ ਵੀ ਲਫ਼ਜ਼ ਦਾ ਉਹ ਜਾਪ ਕਰ ਲੇ, ਸਾਰੇ ਹੀ ਲਫ਼ਜ਼ ਉਸ ਪਰਮਾਤਮਾ ਦੇ ਨਾਮ ਨੇ। ਕੋਈ ਨਾਮ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਵੀ ਉਸ ਪਰਮਾਤਮਾ ਦਾ ਨਾਮ ਰੱਖ ਕਰਕੇ ਉਸ ਦਾ ਜਾਪ ਕਰ ਸਕਦੇ ਹੋ। ਅਸਲੀ ਮਕਸਦ ਕੀ ਹੈ? ਇਸ ਚਿੰਨ੍ਹ ਨੂੰ ਮੁੱਖ ਰੱਖ ਕਰਕੇ ਇਸ ਸਰੀਰ ਨੂੰ ਸਥਿਰ ਕਰਨਾ ਹੈ। ਯਾਨੀ ਕਿ ਆਪਣੇ ਖਿਆਲ ਨੂੰ ਦੋਨੋਂ ਅੱਖਾਂ ਦੇ ਵਿੱਚ ਇਸ ਤੀਸਰੇ ਤਿਲ ਦੇ ਵਿੱਚ ਕੇਂਦਰਿਤ ਕਰਨਾ ਹੈ। ਇਸ ਖਿਆਲ ਨੂੰ ਸਮੇਟਣ ਦਾ ਕੀ ਭਾਵ ਹੈ? ਕਿ ਮਨ ਨੂੰ ਸਥਿਰ ਕਰਨਾ। ਮਨ ਨੂੰ ਸਥਿਰ ਕਰਨ ਦੀ ਲੜਾਈ ਇਸ ਜੀਵਾਤਮਾ ਨੂੰ ਕੋਈ ਵੀ ਹੰਕਾਰ ਚ ਨਾ ਰਹੇ, ਚਾਹੇ ਉਹ ਪੂਰਨ ਸਤਿਗੁਰੂ ਵਾਲਾ ਹੈ, ਚਾਹੇ ਉਹ ਮੂਰਤੀਆਂ ਜਾਂ ਪੋਥੀਆਂ ਨੂੰ ਮੱਥੇ ਟੇਕਦਾ ਹੈ, ਇਸ ਦੀ ਲੜਾਈ ਨੂੰ ਉਸਨੂੰ ਖੁਦ ਲੜਨਾ ਪਏਗਾ। ਯਾਨੀ ਕਿ ਮਨ ਨੂੰ ਸਥਿਰ ਕਰਨ ਵਾਸਤੇ ਇਹ ਲੜਾਈ ਸੂਰਮੇ ਬਣ ਕਰਕੇ ਲੜਨੀ ਪਏਗੀ। ਜਦ ਤੱਕ ਜੀਵਾਤਮਾ ਇਹ ਲੜਾਈ ਨਹੀਂ ਲੜੇਗੀ, ਅੰਤਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਚਾਹੇ ਉਹ ਪੂਰਨ ਸਤਿਗੁਰਾਂ ਕੋਲ ਲਏ ਗਏ ਲਫ਼ਜ਼ ਨੇ, ਚਾਹੇ ਇਸ ਜਗਤ ਦੇ ਵੀ ਰਿਸ਼ੀ ਮੁਨੀਆਂ ਦੇ ਦਿੱਤੇ ਲਫ਼ਜ਼ ਨੇ, ਜਾਂ ਪਿਆਰ ਦੇ ਵਿੱਚ ਅਸੀਂ ਕੋਈ ਉਸਦਾ ਨਾਮ ਕੋਈ ਰੱਖਿਆ ਹੈ। ਯਾਨੀ ਕਿ ਲਫ਼ਜ਼ ਉਹੀ ਨੇ ਸਿਰਫ ਸਰੀਰ ਨੂੰ ਸਥਿਰ ਕਰਨ ਵਾਸਤੇ, ਔਰ ਸਰੀਰ ਤਾਂ ਹੀ ਸਥਿਰ ਹੋਏਗਾ ਜਦੋਂ ਅਸੀਂ ਕਮਰ ਕੱਸ ਕੇ ਇਸ ਲੜਾਈ ਨੂੰ ਲੜਾਂਗੇ ਔਰ ਇਸ ਜੀਵਾਤਮਾ ਦੇ ਖਿਆਲ ਨੂੰ ਕੱਢ ਕੇ ਅੰਤਰ ਦੇ ਵਿੱਚ ਜਦੋਂ ਇਕੱਠਾ ਕਰਾਂਗੇ, ਜਦੋਂ ਮਨ ਸਥਿਰ ਹੋਏਗਾ ਇਹ ਜੀਵਾਤਮਾ ਅੰਤਰ ਦੇ ਵਿੱਚ ਪ੍ਰਵੇਸ਼ ਕਰੇਗੀ। ਉਸ ਤੋਂ ਅੱਗੇ ਦਾ ਮਜ਼ਮੂਨ ਸਤਿਗੁਰ ਦਾ ਮਜ਼ਮੂਨ ਹੈ ਔਰ ਜੋ ਸ਼ਿਸ਼ ਦਾ ਮਜ਼ਮੂਨ ਹੈ ਉਹ ਬਾਹਰ ਦਾ ਮਜ਼ਮੂਨ ਹੈ। ਯਾਨੀ ਕਿ ਤ੍ਰਿਕੁਟੀ ਤੱਕ ਪਹੁੰਚਣਾ ਸ਼ਿਸ਼ ਦਾ ਕੰਮ ਹੈ ਔਰ ਸ਼ਿਸ਼ ਨੇ ਅੱਜ ਤੱਕ ਆਪਣਾ ਕੰਮ ਨਹੀਂ ਕੀਤਾ। ਇਸ ਹੰਕਾਰ ਦੇ ਵਿੱਚ ਬੈਠਾ ਹੈ ਕਿ ਇਹ ਸ਼ਿਸ਼ ਵਾਲਾ ਕੰਮ ਵੀ ਪੂਰਨ ਸਤਿਗੁਰ ਕਰਨਗੇ। ਵਿਚਾਰ ਕਰਕੇ ਦੇਖੋ, ਇਸ ਦਾਤ ਦੀ ਕੋਈ ਕੀਮਤ ਹੈ? ਇਸ ਜਗਤ ਦੇ ਵੀ ਕੋਈ ਉਸਦੀ ਕੀਮਤ ਦੇ ਸਕਦਾ ਹੈ? ਅੱਜ ਤੱਕ ਕੋਈ ਨਹੀਂ ਦੇ ਸਕਿਆ, ਨਾ ਕੋਈ ਦੇ ਸਕੇਗਾ। ਕਿਉਂ? ਕਿਉਂਕਿ ਅਸੀਂ ਸਤਿਗੁਰੂ ਨੂੰ ਸਿਰਫ ਸਰੀਰ ਸਮਝਿਆ ਹੈ। ਯਾਨੀ ਕਿ ਜਿਸ ਵਸਤੂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ, ਉਹ ਵਸਤੂ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਦਾਤ ਦੇ ਰੂਪ ਦੇ ਵਿੱਚ ਪਾਈ ਹੈ। ਯਾਨੀ ਇਹਨਾਂ ਲਫ਼ਜ਼ਾਂ ਦੇ ਪਿੱਛੇ ਜੋ ਤਾਕਤ ਕੰਮ ਕਰ ਰਹੀ ਹੈ, ਉਹ ਸਤਿਗੁਰੂ ਦੀ ਤਾਕਤ ਕੰਮ ਕਰ ਰਹੀ ਹੈ, ਸਤਿਪੁਰਸ਼ ਦੀ ਤਾਕਤ ਕੰਮ ਕਰ ਰਹੀ ਹੈ। ਅਗਰ ਉਸ ਤਾਕਤ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਿਉਂ? ਕਿਉਂਕਿ ਅੰਤਰ ਦੇ ਪ੍ਰਵੇਸ਼ ਦੇ ਬਾਅਦ ਇਸੀ ਤਾਕਤ ਨੇ ਕੰਮ ਕਰਨਾ ਹੈ। ਇਸ ਜੀਵਾਤਮਾ ਨੂੰ ਇਹ ਗੁਰਮੁਖ ਨਾਮ ਹੀ ਲੈ ਕਰਕੇ ਜਾਂਦਾ ਹੈ। ਇਹ ਬਾਹਰ ਦੇ ਨਾਮ ਜੋ ਨੇ, ਇਹ ਸਿਰਫ ਸਰੀਰ ਨੂੰ ਸਥਿਰ ਕਰਨ ਵਾਸਤੇ ਨੇ। ਇਸ ਤੋਂ ਅੱਗੇ ਉਸਦੀ ਕੋਈ ਵੀ ਅਸਤੀ ਨਹੀਂ, ਕੋਈ ਵੀ ਤਾਕਤ ਨਹੀਂ। ਅਗਰ ਕੋਈ ਜੀਵਾਤਮਾ ਆਪਣੇ ਆਪ ਨੂੰ ਸਦਾ ਲਈ ਸੁਖੀ ਕਰਨਾ ਚਾਹੁੰਦੀ ਹੈ ਤੇ ਉਸਦਾ ਇੱਕੋ ਹੀ ਰਸਤਾ ਹੈ ਕਿ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਵੇ ਔਰ ਆਪਣੇ ਸਰੀਰ ਨੂੰ ਸਥਿਰ ਕਰਕੇ ਆਪਣੀ ਆਤਮਾ ਨੂੰ ਅੰਤਰ ਦੇ ਵਿੱਚ ਸਮੇਟੇ। ਜੋ ਜੋ ਅੰਤਰ ਦੇ ਵਿੱਚ ਸਿਮਟੇਗੀ ਉਸ ਨੂੰ ਇਹ ਆਵਾਜ਼ ਸੁਣਾਈ ਦੇਗੀ, ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ। ਇਹ ਆਵਾਜ਼ ਜੋ ਕਿ ਜੋਤ ਸਰੂਪ ਹੈ, ਯਾਨੀ ਕਿ ਬਾਹਰ ਦੇ ਜੋ ਲਫ਼ਜ਼ ਨੇ ਜਿਨ੍ਹਾਂ ਨੂੰ ਅਸੀਂ ਨਾਮ ਦੀ ਸੰਗਿਆ ਦਿੱਤੀ ਹੈ, ਇਹਨਾਂ ਦੇ ਵਿੱਚ ਕੋਈ ਵੀ ਨਾ ਤਾਂ ਰੋਸ਼ਨੀ ਹੈ ਨਾ ਕੋਈ ਆਵਾਜ਼ ਹੈ। ਇਹ ਸਿਰਫ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਨੇ। ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਪੁਰਾਣੇ ਸੰਤਾਂ ਦਾ ਇਤਿਹਾਸ ਪੜ੍ਹ ਕੇ ਦੇਖੋ। ਗੁਰੂ ਰਵਿਦਾਸ ਜੀ ਹੋਏ ਨੇ, ਜਾਤ ਦੇ ਚਮਾਰ ਸਨ, ਆਪਣੇ ਜਗਤ ਦੇ ਵਿੱਚ ਪੂਰਨ ਸਤਿਗੁਰ ਦੇ ਰੂਪ ਦੇ ਵਿੱਚ ਕਰਮ ਕੀਤਾ ਹੈ ਉਹਨਾਂ ਨੇ। ਉਹਨਾਂ ਦੇ ਜੀਵਨ ਦੇ ਵਿੱਚ ਜਿਸ ਲਈ ਅਸੀਂ ਨਜ਼ਰ ਮਾਰ ਕਰਕੇ ਦੇਖਦੇ ਹਾਂ ਤੇ ਕੀ ਚੀਜ਼ ਜੋ ਹੈ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸ ਲਈ ਪੂਰਨ ਸਤਿਗੁਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ, ਉਸ ਲਈ ਕਾਸ਼ੀ ਦੇ ਵਿੱਚ ਨਾਗਰ ਦਾ ਰਾਜਾ ਸੀ, ਉਹ ਮੁਸਲਿਮ ਹਕੂਮਤ ਦੇ ਅਧੀਨ ਕੰਮ ਕਰਦਾ ਸੀ, ਪਰ ਧਰਮ ਦੇ ਮੁਤਲਕ ਜਾਂ ਤੀਰਥਾਂ ਦੇ ਮੁਤਲਕ ਜਿਤਨੇ ਵੀ ਝਗੜੇ ਹੁੰਦੇ ਸਨ ਉਹਨਾਂ ਦਾ ਨਿਪਟਾਰਾ ਜੋ ਹੈ ਉਸ ਦੇ ਅਧੀਨ ਹੁੰਦਾ ਸੀ। ਉਸ ਲਈ ਉਸਨੇ ਉਸ ਸਮੇਂ ਦੇ ਵਿੱਚ ਇੱਕ ਯੱਗ ਕੀਤਾ। ਉਸ ਯੱਗ ਦੇ ਵਿੱਚ ਜਿਤਨੇ ਸੀ ਬ੍ਰਾਹਮਣ ਉਹ ਸਾਰੇ ਬੁਲਾਏ ਗਏ, ਕਿਉਂਕਿ ਉਸ ਵਕਤ ਜਗਤ ਦੀ ਇਹ ਰੀਤ ਚੱਲ ਰਹੀ ਸੀ ਕਿ ਇਹ ਅਧਿਕਾਰ ਜੋ ਸੀ ਸਿਰਫ ਬ੍ਰਾਹਮਣਾਂ ਨੂੰ ਸੀ ਕਿ ਇਸ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਸਿਰਫ ਬ੍ਰਹਮ ਦੀ ਜੂਨ ਹੀ ਹੈ। ਯਾਨੀ ਬ੍ਰਹਮ ਦਾ ਆਪਣੀ ਅਰਥ ਕੀ ਹੈ? ਅਸਲੀ ਅਰਥ ਹੈ ਕਿ ਜਿਸ ਦੀ ਪਹੁੰਚ ਬ੍ਰਹਮ ਤੱਕ ਹੈ, ਯਾਨੀ ਜਿਸ ਨੂੰ ਬ੍ਰਹਮ ਦਾ ਗਿਆਨ ਹੈ, ਉਹੀ ਬ੍ਰਾਹਮਣ ਕਰਲਾਣ ਦਾ ਅਧਿਕਾਰੀ ਹੈ। ਪਰ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਇਸ ਜਗਤ ਦੇ ਵਿੱਚ ਅਸੀਂ ਚਾਰ ਸ਼੍ਰੇਣੀਆਂ ਬਣਾਤੀਆਂ, ਸ਼ੂਦਰ, ਵੈਸ਼, ਬ੍ਰਾਹਮਣ ਔਰ ਖੱਤਰੀ। ਯਾਨੀ ਕਿ ਸਾਰਿਆਂ ਨੂੰ ਤਕਸੀਮ ਕਰਕੇ ਇਸ ਜੀਵਾਤਮਾ ਨੂੰ ਅਸੀਂ ਬ੍ਰਾਹਮਣ ਜੀ ਜੂਨ ਦੇ ਵਿੱਚ ਆਏ ਜੀਵਾਤਮਾ ਨੂੰ ਇੱਕ ਅਧਿਕ ਅਧਿਕਾਰ ਦੇਤਾ, ਵੱਡਾ ਅਧਿਕਾਰ ਦੇਤਾ ਕਿ ਪਰਮਾਤਮਾ ਦੀ ਪ੍ਰਾਪਤੀ ਸਿਰਫ ਇਹੀ ਜੂਨ ਵਾਲੇ ਕਰ ਸਕਦੇ ਨੇ। ਇਸੀ ਭਰਮ ਨੂੰ ਦੂਰ ਕਰਨ ਵਾਸਤੇ ਉਸ ਵਕਤ ਗੁਰੂ ਰਵਿਦਾਸ ਜੀ ਸੀ, ਉਹ ਕੰਮ ਕਰ ਰਹੇ ਸਨ। ਉਹਨਾਂ ਦਾ ਉਪਦੇਸ਼ ਕੀ ਸੀ? ਨਾਮ ਦਾ ਉਪਦੇਸ਼ ਸੀ। ਪਰ ਦੇਖਣ ਵਿੱਚ ਕੀ ਆਉਂਦਾ ਸੀ ਕਿ ਜਿਹੜੇ ਮੰਦਰ ਉਹਨਾਂ ਨੇ ਬਣਾਏ ਸੀ, ਜਿਹਦੇ ਵਿੱਚ ਉਹ ਕਥਾ ਕੀਰਤਨ ਕਰਦੇ ਸਨ, ਉਪਦੇਸ਼ ਦਿੰਦੇ ਸਨ, ਸਤਸੰਗ ਕਰਦੇ ਸਨ, ਉਹਦੇ ਵਿੱਚ ਵੀ ਠਾਕੁਰਾਂ ਦੀ ਪੂਜਾ ਕੀਤੀ ਜਾਂਦੀ ਸੀ। ਲਗਾਉਣ ਵੇਲੇ ਉਹਨਾਂ ਨੂੰ ਇਹ ਹੁਕਮ ਮਿਲਿਆ ਵੀ ਤੁਸੀਂ ਵੀ ਇਸ ਯੱਗ ਦੇ ਵਿੱਚ ਸ਼ਾਮਲ ਹੋਣਾ ਹੈ। ਉਸ ਯੱਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਸ ਲਈ ਆਪਣੇ ਸ਼ਿਸ਼ਯ ਸਮੇਤ ਉਹ ਗਏ ਨੇ, ਉਸ ਲਈ ਬ੍ਰਾਹਮਣਾਂ ਨੇ ਬੜਾ ਸ਼ੋਰ ਮਚਾਇਆ ਵੀ ਇੱਕ ਸ਼ੂਦਰ ਸ਼੍ਰੇਣੀ ਦਾ, ਕਿਉਂਕਿ ਉਹ ਜਾਤ ਦੇ ਚਮਾਰ ਸਨ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ, ਤੇ ਇਹ ਨੀਚੀ ਸ਼੍ਰੇਣੀ ਵਾਲਿਆਂ ਨੂੰ ਰਾਜਾ ਨੇ ਬੁਲਾ ਕਰਕੇ ਬ੍ਰਾਹਮਣਾਂ ਦਾ ਅਪਮਾਨ ਕੀਤਾ ਹੈ। ਇਹ ਇਸ ਗਿਆਨ ਦੇ ਅਧਿਕਾਰੀ ਨਹੀਂ ਨੇ, ਯਾਨੀ ਇਸ ਯੱਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹਨਾਂ ਨੇ ਸਾਰੇ ਯਾਨੀ ਕਿ ਵੇਦਾਂ ਸ਼ਾਸਤਰਾਂ ਦੀ ਅਵਹੇਲਨਾ ਨਹੀਂ ਕੀਤੀ, ਪੂਰਨ ਬ੍ਰਾਹਮਣ ਜਾਤੀ ਦਾ ਵੀ ਜੋ ਹੈ ਅਪਮਾਨ ਕੀਤਾ ਹੈ। ਉਸ ਵੇਲੇ ਰਾਜਾ ਜੋ ਹੈ ਬੜਾ ਪਰੇਸ਼ਾਨ ਹੋਇਆ ਵੀ ਇਹਦਾ ਕਿਸ ਤਰੀਕੇ ਦੇ ਨਾਲ ਫੈਸਲਾ ਕੀਤਾ ਜਾਏ, ਕਿਉਂਕਿ ਉਸ ਨੂੰ ਇਤਨੀ ਸੋਝੀ ਸੀ ਕਿ ਰਵਿਦਾਸ ਜੋ ਨੇ ਇਹ ਵੀ ਬਹੁਤ ਪਹੁੰਚੀ ਹੋਈ ਜੀਵਾਤਮਾ ਹੈ ਔਰ ਗੁਰੂ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਤੇ ਉਹਨਾਂ ਤੋਂ ਵੀ ਉਹ ਦੂਰ ਨਹੀਂ ਸੀ ਹੋਣਾ ਚਾਹੁੰਦਾ। ਪਰ ਉਹਨੇ ਸੱਚ ਜੋ ਸੀ ਗੁਰੂ ਸਾਹਿਬਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਫੈਸਲਾ ਕਰੋ ਕਿ ਬ੍ਰਾਹਮਣਾਂ ਨੂੰ ਇਤਰਾਜ਼ ਹੈ ਇੱਕ ਪਾਸੇ ਇਸ ਗਿਆਨ ਦਾ ਔਰ ਦੂਸਰੇ ਪਾਸੇ ਤੁਸੀਂ ਠਾਕੁਰਾਂ ਦੀ ਪੂਜਾ ਕਰਦੇ ਹੋ ਔਰ ਕਹਿੰਦੇ ਹੋ ਪਰਮਾਤਮਾ ਇੱਕ ਹੈ, ਸਭ ਦੇ ਵਿੱਚ ਹੈ, ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਉਸ ਉਪਦੇਸ਼ ਦੀ ਹੀ ਅਵਹੇਲਨਾ ਕਰਦੇ ਹੋ? ਉਸ ਵੇਲੇ ਰਵਿਦਾਸ ਜੀ ਮੁਸਕਰਾਏ ਹਨ ਔਰ ਉਹਨਾਂ ਨੇ ਉਸਨਾਂ ਨੂੰ ਉਪਦੇਸ਼ ਦਿੱਤਾ ਹੈ, ਉਹਨਾਂ ਨੇ ਗਿਆਨ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਜੰਜੂ ਤੁਸੀਂ ਮੈਨੂੰ ਪਾਏ ਦੇਖ ਰਹੇ ਹੋ, ਇਹ ਜੰਜੂ ਚਾਰ ਤਰੀਕੇ ਦੇ ਨੇ। ਸਤਯੁਗ ਦੇ ਵਿੱਚ ਸੋਨੇ ਦਾ ਜੰਜੂ ਸੀ, ਤ੍ਰੇਤੇ ਦੇ ਵਿੱਚ ਚਾਂਦੀ ਦਾ ਸੀ, ਦੁਆਪਰ ਦੇ ਵਿੱਚ ਕਾਂਸੇ ਦਾ ਸੀ, ਹੁਣ ਕਾਲਯੁਗ ਦੇ ਵਿੱਚ ਜੋ ਜੰਜੂ ਹੈ ਇਹ ਸਿਰਫ ਸੂਤ ਦਾ ਰਹਿ ਗਿਆ ਹੈ। ਔਰ ਇਹ ਸੂਤ ਦਾ ਜੰਜੂ ਮੈਂ ਜੋ ਤੁਸੀਂ ਪਾਇਆ ਦੇਖ ਰਹੇ ਹੋ, ਇਹ ਇੱਕ ਭਰਮ ਹੈ, ਇਹ ਇੱਕ ਚਿੰਨ੍ਹ ਹੈ। ਅਸਲੀ ਜੰਜੂ ਜੋ ਮੈਂ ਧਾਰਨ ਕੀਤਾ ਹੈ ਉਹ ਜਪ ਦਾ ਹੈ, ਜਤ ਦਾ ਹੈ, ਸਤ ਦਾ ਹੈ, ਸੰਤੋਖ ਦਾ ਹੈ। ਔਰ ਇਹ ਸਤ ਔਰ ਸੰਤੋਖ ਯਾਨੀ ਜਤੀ ਔਰ ਸਤੀ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਇਹ ਅੰਤਰ ਦੇ ਗਿਆਨ ਦੀ ਗੱਲ ਹੈ। ਕਿਸ ਤਰੀਕੇ ਦੇ ਨਾਲ? ਕਹਿਣ ਲੱਗੇ, ਹੇ ਰਾਜਨ, ਤੁਸੀਂ ਕਹਿੰਦੇ ਹੋ ਕਿ ਮੈਂ ਮੂਰਤੀਆਂ ਦੀ ਪੂਜਾ ਕਰਦਾ ਵਾਂ, ਠਾਕੁਰਾਂ ਦੀ ਪੂਜਾ ਕਰਦਾ ਵਾਂ, ਤੇ ਇਹ ਪਰਮ ਹੈ, ਕਿਸ ਤਰੀਕੇ ਦਾ ਪਰਮ ਹੈ? ਉਹ ਕਹਿੰਦੇ ਨੇ ਵੀ ਜਿਸ ਵੇਲੇ ਕੋਈ ਵੀ ਜੀਵਾਤਮਾ ਗੁਰੂ ਸਾਹਿਬ ਦੇ ਕੋਲ ਆਉਂਦੀ ਹੈ, ਉਹ ਇਤਨੀ ਮੈਲੀ ਹੁੰਦੀ ਹੈ ਕਿ ਉਹ ਸੱਚ ਦੇ ਪ੍ਰਕਾਸ਼ ਨੂੰ ਦੇਖ ਨਹੀਂ ਸਕਦੀ, ਉਸ ਗਿਆਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਯਾਨੀ ਕਿ ਜਿੱਥੇ ਸਦੀਆਂ ਹੀ ਹੋ ਗਈਆਂ ਅਵਤਾਰਾਂ ਦੇ ਚੱਕਰ ਵਿੱਚ ਅਸੀਂ ਮੂਰਤੀਆਂ ਔਰ ਪੋਥੀਆਂ ਨੂੰ ਮੱਥਾ ਟੇਕ ਰਹੇ ਹਾਂ, ਅਗਰ ਕੋਈ ਸਾਨੂੰ ਇਕਦਮ ਸੱਚ ਦਾ ਗਿਆਨ ਦੇ ਵੀ ਸੱਚਾ ਸ਼ਬਦ ਉਹ ਨਾਮ ਹੈ, ਉਹ ਗੁਰਮੁਖ ਨਾਮ ਜਿਸ ਨੇ ਸਾਨੂੰ ਇਸ ਜਗਤ ਤੋਂ ਪਾਰ ਲੈ ਕਰਕੇ ਜਾਣਾ ਹੈ, ਉਹੀ ਅਵਿਨਾਸ਼ੀ ਹੈ, ਔਰ ਉਸ ਸੱਚ ਨੂੰ ਪ੍ਰਾਪਤ ਕਰਕੇ ਹੀ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ। ਤੇ ਇਸ ਗਿਆਨ ਨੂੰ ਉਹ ਜੀਵਾਤਮਾ ਜਿਹੜੀ ਕਿ ਸਦੀਆਂ ਤੋਂ ਹੀ ਇਸ ਭਰਮ ਦੇ ਵਿੱਚ ਹੈ ਬਰਦਾਸ਼ਤ ਨਹੀਂ ਕਰ ਸਕਦੀ, ਯਾਨੀ ਕਿ ਉਹ ਉਸਦੇ ਗਿਆਨ ਤੋਂ ਦੂਰ ਹੋ ਜਾਏਗੀ। ਹੁਣ ਜੀਵਾਤਮਾ ਜੋ ਹੈ ਉਹ ਸੱਚ ਦਾ ਅੰਸ਼ ਹੈ, ਸਤਪੁਰਸ਼ ਦਾ ਅੰਸ਼ ਹੈ, ਤੋ ਸਤਿਗੁਰੂ ਜਿਹੜੇ ਨੇ ਉਸ ਅੰਸ਼ ਨਾਲ ਪਿਆਰ ਕਰਦੇ ਨੇ, ਮੈਲ ਦੀ ਤਰਫ ਕੋਈ ਧਿਆਨ ਨਹੀਂ ਦਿੰਦੇ, ਕਿਉਂਕਿ ਮੈਲਾ ਕੌਣ ਹੈ? ਮਨ। ਮਨ ਦੀ ਸੰਗਤ ਦੇ ਨਾਲ ਜੀਵਾਤਮਾ ਨੇ ਇਹ ਮੈਲ ਇਕੱਠੀ ਕੀਤੀ ਹੈ। ਇਸ ਕਰਕੇ ਗੁਰੂ ਜੋ ਨੇ ਉਹ ਸੱਚ ਦੀ ਤਰਫ ਧਿਆਨ ਦੇ ਕਰਕੇ ਇੱਕ ਚਿੰਨ੍ਹ ਸਾਹਮਣੇ ਰੱਖਦੇ ਨੇ। ਇਸ ਕਰਕੇ ਕਹਿੰਦੇ ਨੇ ਰਵਿਦਾਸ ਜੀ ਕਿ ਹੇ ਰਾਜਨ, ਇਹ ਜੋ ਠਾਕੁਰ ਨੇ ਇਹ ਜੜ ਵਸਤੂਆਂ ਨੇ, ਇਹ ਮੂਰਤੀਆਂ ਨੇ, ਇਹ ਖੁਦ ਪੱਥਰ ਨੇ, ਇਹ ਕਿਸੇ ਨੂੰ ਕੀ ਗਿਆਨ ਦੇਣਗੀਆਂ? ਇਹਨਾਂ ਨੂੰ ਪਾਣੀ ਵਿੱਚ ਪਾਓ, ਇਹ ਖੁਦ ਡੁੱਬਣਗੀਆਂ। ਇਸ ਜੀਵਾਤਮਾ ਨੂੰ ਕਿਸ ਤਰੀਕੇ ਦੇ ਨਾਲ ਤਾਰ ਸਕਦੀਆਂ ਨੇ, ਇਹ ਵਿਚਾਰ ਕਰਨ ਦਾ ਮਜਬੂਰ ਹੈ। ਉਸ ਵੇਲੇ ਉਪਦੇਸ਼ ਦਿੱਤਾ ਨੇ, ਉਹ ਕਹਿੰਦੇ ਨੇ ਰਾਜਨ, ਇਸ ਮੈਲ ਨੂੰ ਧੋਣ ਵਾਸਤੇ ਇਹ ਚਿੰਨ੍ਹ ਸਾਹਮਣੇ ਰੱਖਣਾ ਪੈਂਦਾ ਹੈ। ਕਿਉਂ? ਕਿਉਂਕਿ ਸਦੀਆਂ ਤੋਂ ਹੀ ਮੰਦਰ ਦੀ ਇਹ ਮਰਿਆਦਾ ਚੱਲੀ ਆ ਰਹੀ ਹੈ ਕਿ ਉਸਦੇ ਵਿੱਚ ਠਾਕੁਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਕਰਕੇ ਮੰਦਰ ਦੀ ਜੋ ਮਰਿਆਦਾ ਦੀ ਸੰਗਿਆ ਹੈ ਉਹ ਕੀ ਹੈ ਕਿ ਅੰਦਰ ਇੱਕ ਮੂਰਤੀ ਰੱਖੀ ਜਾਏ ਔਰ ਉਸਦੀ ਧੂਪ ਬੱਤੀ ਕੀਤੀ ਜਾਏ, ਉਸ ਨੂੰ ਅਸੀਂ ਮੰਦਰ ਕਹਿ ਕਰਕੇ ਜਾਣਦੇ ਹਾਂ। ਪਰ ਜਦੋਂ ਵਿਚਾਰ ਕਰਕੇ ਦੇਖੋ, ਕਹਿੰਦੇ ਨੇ ਰਾਜਨ, ਜਿਸ ਲਈ ਇਹ ਗਿਆਨ ਉਹ ਜੀਵਾਤਮਾ ਪ੍ਰਾਪਤ ਕਰਦੀ ਹੈ ਸੱਚ ਦਾ, ਇਮਾਨਦਾਰੀ ਦਾ, ਹੱਕ ਦਾ, ਚੋਰੀ ਛੱਡਣ ਦਾ, ਈਰਸ਼ਾ ਨਿੰਦਿਆ ਛੱਡਣ ਦਾ, ਉਸ ਵੇਲੇ ਅੰਤਰ ਦੀ ਉਹ ਮੈਲ ਧੁਲਦੀ ਹੈ, ਉਹ ਨਿਰਮਲ ਹੁੰਦੀ ਜਾਂਦੀ ਹੈ। ਇਹ ਰਾਜਨ, ਜਿਸ ਵੇਲੇ ਉਹ ਨਿਰਮਲ ਹੁੰਦੀ ਜਾਂਦੀ ਹੈ, ਉਸ ਦੇ ਅੰਦਰ ਉਹ ਵਸਤੂ ਵੀ ਪੈਣ ਲੱਗ ਜਾਂਦੀ ਹੈ, ਉਸ ਦੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੋਣ ਲੱਗ ਜਾਂਦਾ ਹੈ। ਇਹ ਰਾਜਨ, ਜਿਸ ਲਈ ਉਸ ਦੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਉਹਦੇ ਸਾਹਮਣੇ ਫਿਰ ਇਸ ਮੂਰਤੀ ਦੀ ਕੋਈ ਅਸਤੀ ਨਹੀਂ ਰਹਿ ਜਾਂਦੀ, ਇਸ ਪੋਥੀ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਇਹ ਕਥਾ ਕੀਰਤਨ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ, ਉਹ ਉਸ ਅਕਥ ਕਥਾ ਦੇ ਵਿੱਚ ਲੀਨ ਹੋ ਜਾਂਦਾ ਹੈ, ਉਸ ਸੱਚੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਉਸ ਜੋਤ ਦਾ ਰੂਪ ਹੋ ਜਾਂਦਾ ਹੈ। ਉਸ ਨੂੰ ਫਿਰ ਕੁਛ ਕਹਿਣ ਦੀ, ਸਮਝਾਉਣ ਦੀ ਜਾਂ ਕੁਛ ਹੋਰ ਦਰਸਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਪਰ ਤਦ ਤੱਕਣ ਜਦ ਤੱਕਣ ਉਸਦਾ ਇਹ ਤੁਰ ਦਾ ਕਰਮ ਨਹੀਂ ਬਣ ਜਾਂਦਾ, ਤਦ ਤੱਕਣ ਇਹ ਚਿੰਨ੍ਹ ਜੋ ਹੈ ਸਾਹਮਣੇ ਰੱਖਣਾ ਪੈਂਦਾ ਹੈ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਇੱਕ ਪੌਦੇ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਫਲ ਲੱਗਣ ਦੀ ਵਾਰੀ ਆਉਂਦੀ ਹੈ ਤੇ ਪਹਿਲੇ ਫੁੱਲ ਲੱਗਦਾ ਹੈ, ਫੁੱਲ ਦੇ ਵਿੱਚੋਂ ਜਦੋਂ ਫਲ ਦੀ ਡੋਡੀ ਲੱਗਦੀ ਹੈ ਉਸ ਲਈ ਫੁੱਲ ਝੜ ਜਾਂਦਾ ਹੈ, ਫੁੱਲ ਦੀ ਕੋਈ ਅਸਤੀ ਨਹੀਂ ਰਹਿ ਜਾਂਦੀ। ਕਿਉਂ? ਕਿਉਂਕਿ ਫਲ ਲੱਗ ਚੁੱਕਾ ਹੈ, ਫਲ ਦੀ ਕੀਮਤ ਹੈ, ਪਰ ਫਲ ਲੱਗਣ ਤੋਂ ਪਹਿਲੇ ਫੁੱਲ ਦੀ ਲੋੜ ਹੈ, ਔਰ ਫੁੱਲ ਦੀ ਆਪਣੇ ਆਪ ਦੇ ਵਿੱਚ ਉਸੀ ਵਕਤ ਤੱਕ ਕੀਮਤ ਹੈ ਜਦ ਤੱਕ ਫਲ ਨਹੀਂ ਲੱਗ ਜਾਂਦਾ। ਸੋ ਇਹ ਰਾਜਨ, ਜਦੋਂ ਅੰਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਉਸ ਵੇਲੇ ਸਾਰੇ ਚਿੰਨ੍ਹ ਜਿਹੜੇ ਨੇ ਕਿਸੇ ਕੰਮ ਦੇ ਨਹੀਂ ਰਹਿੰਦੇ। ਉਸੇ ਤਰੀਕੇ ਦੇ ਨਾਲ ਇਹ ਗੁਰੂ ਸਾਹਿਬਾਂ ਦੇ ਦਿੱਤੇ ਹੋਏ ਲਫ਼ਜ਼ ਵੀ ਜਿਸ ਵੇਲੇ ਅੰਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਯਾਨੀ ਸੱਚ ਦਾ ਪ੍ਰਕਾਸ਼ ਕਦੋਂ? ਜਦੋਂ ਜੀਵਾਤਮਾ ਸੱਚੀ ਹੋ ਜਾਂਦੀ ਹੈ, ਇਹ ਉਦਮ ਕਰਕੇ ਸੱਚੀ ਹੋਏਗੀ। ਜਦੋਂ ਅਸੀਂ ਉਦਮ ਕਰਕੇ ਸੱਚੇ ਹੋ ਜਾਵਾਂਗੇ ਇਹਨਾਂ ਲਫ਼ਜ਼ਾਂ ਦੀ ਕੋਈ ਕੀਮਤ ਨਹੀਂ ਰਹਿ ਜਾਏਗੀ। ਉਸ ਵੇਲੇ ਅੰਤਰ ਦੇ ਵਿੱਚ ਜਿਸ ਵੇਲੇ ਗੁਰੂ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ ਉਸ ਵੇਲੇ ਆਪ ਹੀ ਉਪਦੇਸ਼ ਦਿੰਦੇ ਨੇ, ਇਹੀ ਉਹ ਲਫ਼ਜ਼ਾਂ ਨੂੰ ਬੰਦ ਕਰਨ ਦਾ ਉਪਦੇਸ਼ ਦਿੰਦੇ ਨੇ ਜਿਨ੍ਹਾਂ ਨੂੰ ਜਪਣ ਦਾ ਅੱਜ ਉਪਦੇਸ਼ ਦੇ ਰਹੇ ਨੇ। ਸੋ ਇਹ ਵਿਚਾਰ ਕਰਨ ਦਾ ਮਜਬੂਰ ਹੈ। ਇਹ ਰਾਜਨ, ਅਗਰ ਤੁਹਾਨੂੰ ਇਤਰਾਜ਼ ਹੈ, ਅਸੀਂ ਇਹਨਾਂ ਠਾਕੁਰਾਂ ਦੀ ਪੂਜਾ ਕਰਦੇ ਹਾਂ ਤੇ ਠਾਕੁਰਾਂ ਨੂੰ ਅਸੀਂ ਅੱਜ ਹੀ ਜਲ ਪ੍ਰਵਾਹ ਕਰਦੇ ਨੇ ਹਾਂ। ਸੋ ਉਸ ਦੀ ਦਿਨ ਗੁਰੂ ਸਾਹਿਬਾਂ ਨੇ ਉਹ ਜਿਤਨੇ ਵੀ ਮੰਦਰ ਦੇ ਵਿੱਚ ਠਾਕੁਰ ਸਨ ਉਹ ਸਾਰੀ ਪੂਜਾ ਬੰਦ ਕਰਕੇ ਜਲ ਪ੍ਰਵਾਹ ਕਰ ਦਿੱਤਾ ਔਰ ਕਥਾ ਕੀਰਤਨ ਸ਼ੁਰੂ ਕਰਤਾ। ਉਹ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਅਸੀਂ ਮੂਰਤੀਆਂ ਚੋਂ ਨਿਕਲੇ ਔਰ ਉਹ ਕਥਾ ਕੀਰਤਨ ਵਿੱਚ ਫਸ ਗਏ। ਯਾਨੀ ਜਿਸ ਕੀਰਤਨ ਦੀ ਗੱਲ ਗੁਰੂ ਸਾਹਿਬ ਭਗਤ ਰਵਿਦਾਸ ਜੀ ਨੇ ਉਸ ਵੇਲੇ ਗਾਈ, ਨਿਰਵਾਣ ਕੀਰਤਨ ਕਰਤੇ ਕਾ ਗਾਵੈ, ਯਾਨੀ ਕਿ ਉਹ ਨਿਰਵਾਣ ਕੀਰਤਨ ਨੂੰ ਅਸੀਂ ਜਾਣ ਹੀ ਨਹੀਂ ਸਕੇ। ਅਸੀਂ ਇਸ ਜਗਤ ਦੇ ਵਿੱਚ ਢੋਲ ਢਮਕੜਾਂ ਦੇ ਵਿੱਚ ਅੱਧੀ ਰਾਤ ਜਾਂ ਸਾਰੀ ਰਾਤ ਚੀਕ ਚੀਕ ਕਰਕੇ ਆਪ ਸੁੱਤੇ ਹੋਏ ਹਾਂ ਔਰ ਉਸ ਪਰਮਾਤਮਾ ਨੂੰ ਜਗਾਉਣ 'ਚ ਲੱਗੇ ਹਾਂ। ਕੈਸੀ ਅੰਧਮਤ ਹੈ, ਔਰ ਇਸ ਅੰਧਮਤ ਨੂੰ ਅਸੀਂ ਗੁਰਮਤ ਕਹਿੰਦੇ ਹਾਂ, ਇਹਨਾਂ ਪੰਜਾਬੀ ਦੇ ਲਫ਼ਜ਼ਾਂ ਨੂੰ ਅਸੀਂ ਨਾਮ ਕਹਿੰਦੇ ਹਾਂ। ਬੇਸ਼ੱਕ ਸਾਧ ਸੰਗਤ ਜੀ ਇਹ ਪੂਰਨ ਗੁਰੂਆਂ ਦੇ ਮੁਖਾਂ 'ਚੋਂ ਉਚਾਰਿਤ ਕੀਤੀ ਗਈ ਸੱਚਖੰਡ ਦੀ ਬਾਣੀ ਹੈ, ਬੇਸ਼ੱਕ ਇਹ ਨਾਮ ਹੈ, ਪਰ ਨਾਮ ਲਫ਼ਜ਼ ਆਪਣੇ ਆਪ ਦੇ ਵਿੱਚ ਅਧੂਰਾ ਅਰਥ ਲੈ ਕਰਕੇ ਆਉਂਦਾ ਹੈ। ਇਸ ਨਾਮ ਦੇ ਵਿੱਚ ਜਿਸ ਸੱਚੇ ਨਾਮ ਗੁਰਮੁਖ ਨਾਮ ਦੀ ਗੱਲ ਕੀਤੀ ਹੈ ਉਹ ਪਾਰ ਬ੍ਰਹਮ ਦੇ ਵਿੱਚ ਹੈ, ਯਾਨੀ ਕਿ ਇਹ ਜੀਵਾਤਮਾ ਜਦੋਂ ਮਿਹਨਤ ਕਰਕੇ ਅੰਤਰ ਦੇ ਵਿੱਚ ਪਹੁੰਚੇਗੀ, ਅੰਤਰ ਦੇ ਵਿੱਚ ਤਾਂ ਪਹੁੰਚੇਗੀ ਜਦੋਂ ਸਰੀਰ ਨੂੰ ਸਥਿਰ ਕਰੇਗੀ, ਔਰ ਸਰੀਰ ਨੂੰ ਸਥਿਰ ਕਰਨ ਵਾਸਤੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਇਸ ਜਗਤ ਦੇ ਵਿੱਚ ਕਿਸੇ ਵੀ ਨਾਮ ਨੂੰ ਜਪ ਲਓ, ਕੋਈ ਵੀ ਨਾਮ ਜਿਹੜਾ ਹੈ ਇਸ ਸਰੀਰ ਨੂੰ ਸਥਿਰ ਕਰ ਦੇਗਾ। ਅਗਰ ਜੀਵਾਤਮਾ ਅੰਤਰ ਦੀ ਮੈਲ ਨੂੰ ਧੋਏਗੀ, ਅਗਰ ਅੰਤਰ ਦੀ ਮੈਲ ਨਹੀਂ ਧੋਏਗੀ ਤੇ ਇੱਕ ਦੋ ਚਾਰ ਨਹੀਂ ਪੂਰੇ 10-50 ਸਤਿਗੁਰਾਂ ਦੇ ਕੋਲੋਂ ਕਿਤਨੇ ਹੀ ਲਫ਼ਜ਼ ਲੈ ਲਓ, ਇਹਨਾਂ ਲਫ਼ਜ਼ਾਂ ਨੇ ਇਸ ਜੀਵਾਤਮਾ ਦੀ ਸਫਾਈ ਨਹੀਂ ਕਰਨੀ। ਇਹ ਸਿਰਫ ਇੱਕ ਚਿੰਨ੍ਹ ਬਣਾ ਕਰਕੇ ਸਾਡੇ ਸਾਹਮਣੇ ਰੱਖੇ ਗਏ ਨੇ ਕਿ ਜੋ ਜੋ ਜੀਵਾਤਮਾ ਆਏਗੀ ਉਪਦੇਸ਼ ਨੂੰ ਸਰਵਣ ਕਰੇਗੀ ਔਰ ਇਹਨਾਂ ਉਪਦੇਸ਼ਾਂ ਉੱਪਰ ਚੱਲ ਕੇ ਆਪਣੇ ਅੰਤਰ ਦੀ ਮਹਿਲ ਨੂੰ ਧੋ ਕਰਕੇ ਇਸ ਸੱਚ ਨੂੰ ਪ੍ਰਾਪਤ ਕਰੇਗੀ ਤੇ ਬਾਹਰ ਦੇ ਲਫ਼ਜ਼ ਵੀ ਸਾਰਥਕ ਹੋ ਜਾਣਗੇ ਔਰ ਅੰਤਰ ਦਾ ਜੋ ਉਪਾਸਨਾ ਸਤਿਗੁਰੂ ਨੇ ਦੇਣੀ ਹੈ ਉਹ ਅੰਤਰ ਦਾ ਮਜ਼ਮੂਨ ਸਾਧ ਸੰਗਤ ਜੀ ਅੰਦਰ ਦਾ ਹੈ। ਉਸ ਲਈ ਸਤਿਗੁਰੂ ਅੰਦਰ ਪ੍ਰਗਟ ਹੋ ਕਰਕੇ ਆਪ ਕਲਾਸ ਲੈਂਦੇ ਨੇ ਔਰ ਉਸ ਲਈ ਕੀ ਉਪਦੇਸ਼ ਦਿੰਦੇ ਨੇ, ਇਸ ਜੀਵਾਤਮਾ ਨੂੰ ਕਿਸ ਤਰੀਕੇ ਨਾਲ ਲੈ ਕਰਕੇ ਜਾਂਦੇ ਨੇ, ਇਹ ਅੰਤਰ ਦੀ ਗੱਲ ਹੈ, ਇਹ ਜ਼ਬਾਨ ਦੇ ਜ਼ਰੀਏ ਇਸ ਜਗਤ ਦੇ ਵਿੱਚ ਪ੍ਰਗਟ ਨਹੀਂ ਕੀਤੀ ਜਾ ਸਕਦੀ। ਇਹ ਸਿਰਫ ਸ਼ੁੱਧ ਔਰ ਚੇਤਨ ਨਿਰਮਲ ਇਸ ਆਤਮਾ ਦੇ ਜ਼ਰੀਏ ਅੰਤਰ ਦੇ ਵਿੱਚ ਜਾ ਕਰਕੇ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਉੱਥੇ ਅੰਤਰ ਦੇ ਵਿੱਚ ਕੋਈ ਵੀ ਭਾਸ਼ਾ ਨਹੀਂ ਚੱਲਦੀ, ਕੋਈ ਵੀ ਧਰਮ ਨਹੀਂ ਚੱਲਦਾ, ਕੋਈ ਵੀ ਰੂਪ ਰੰਗ ਰੇਖ ਨਹੀਂ ਹੈ। ਅੰਤਰ ਕੀ ਹੈ? ਇੱਕ ਖਿਆਲ, ਯਾਨੀ ਕਿ ਆਤਮਾ ਦੀ ਤਾਕਤ ਕੰਮ ਕਰਦੀ ਹੈ। ਜਿਸ ਲਈ ਅੰਤਰ ਦੇ ਵਿੱਚ ਉਹ ਤਾਕਤ ਇਕੱਠੀ ਹੁੰਦੀ ਹੈ। ਇਸ ਜਗਤ ਦੇ ਵਿੱਚ ਕੀ ਹੈ ਕਿ ਇੱਕ ਸਰੀਰ ਨੂੰ, ਯਾਨੀ ਇਸ ਸਥੂਲ ਰੂਪ ਦੇ ਵਿੱਚ ਅਸੀਂ ਇਹ ਜੀਵਾਤਮਾ ਲੈ ਕਰਕੇ ਬੈਠੀ ਹੈ। ਜਿਸ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭ੍ਰਮਣ ਕਰਨਾ ਹੁੰਦਾ ਹੈ ਤੇ ਸਾਨੂੰ ਸਾਧਨ ਦੀ ਲੋੜ ਹੁੰਦੀ ਹੈ। ਕਿਸੇ ਨਾ ਕਿਸੇ ਗੱਡੀ, ਸਕੂਟਰ, ਜਹਾਜ਼ ਦੇ ਵਿੱਚ ਬਿਠਾ ਕਰਕੇ ਇਸ ਦੇਹ ਨੂੰ ਅਸੀਂ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ, ਪਰ ਅੰਤਰ ਦੇ ਵਿੱਚ ਕੋਈ ਸਾਧਨ ਨਹੀਂ ਹੈ। ਕਿਹੜਾ ਸਾਧਨ ਹੈ? ਖਿਆਲ ਦੀ ਤਾਕਤ ਹੈ, ਸ਼ਬਦ ਦੀ ਤਾਕਤ ਹੈ। ਔਰ ਉਹ ਕਿਸ ਤਰੀਕੇ ਦੇ ਨਾਲ? ਖਿਆਲ ਦੀ ਭਾਸ਼ਾ ਪ੍ਰੇਮ ਦੀ ਭਾਸ਼ਾ, ਪ੍ਰੇਮ ਪਿਲਣ ਕਾ ਚਾਓ, ਯਾਨੀ ਪ੍ਰੇਮ ਦੀ ਭਾਸ਼ਾ ਦੇ ਨਾਲ ਅੰਤਰ ਦੇ ਵਿੱਚ ਇਹ ਜੀਵਾਤਮਾ ਚੱਲਦੀ ਹੈ। ਅੰਦਰ ਦੀ ਚਾਲ ਪ੍ਰੇਮ ਦੀ ਚਾਲ ਹੈ, ਯਾਨੀ ਕਿ ਜਦ ਤੱਕ ਇਹ ਜੀਵਾਤਮਾ ਇਸ ਮਜ਼ਬੂਨ ਨੂੰ ਅੱਛੇ ਤਰੀਕੇ ਦੇ ਨਾਲ ਨਹੀਂ ਜਾਣੇਗੀ ਤਦ ਤੱਕ ਇਸ ਰਸਤੇ ਨੂੰ ਜਾਣ ਹੀ ਨਹੀਂ ਸਕਦੀ। ਔਰ ਇਹੀ ਵਜ੍ਹਾ ਹੈ ਕਿ ਮਨ ਦੀ ਸੰਗਤ ਕਰਕੇ, ਮਨ ਨੇ ਸਾਨੂੰ ਸਿਰਫ ਇੱਕ ਚਿੰਨ੍ਹ ਨੂੰ ਹੀ ਸਭ ਕੁਝ ਸਮਝਾ ਕਰਕੇ ਇਤਨਾ ਭਰਮਾ ਦਿੱਤਾ ਹੈ ਕਿ ਅਸੀਂ ਉਸ ਸੱਚੇ ਰਸਤੇ ਨੂੰ ਪ੍ਰਾਪਤ ਹੀ ਨਹੀਂ ਕਰ ਸਕੇ। ਉਹ ਇਸ ਚੀਜ਼ ਨੂੰ ਗੁਰੂ ਸਾਹਿਬਾਂ ਨੇ, ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੇ ਭਾਗ ਹੋਏ ਅਤਨੀਕਾ ਤਾਂ ਗੁਰਮੁਖ ਨਾਮ ਦੜੀਜੇ, ਯਾਨੀ ਕਿ ਜੇ ਕਿਸੇ ਜੀਵਾਤਮਾ ਦੇ ਬੜੇ ਹੀ ਉੱਚੇ, ਯਾਨੀ ਉੱਚੇ ਤੋਂ ਵੀ ਉੱਚੇ ਭਾਗ ਹੋਣ ਤੇ ਉਸ ਨੂੰ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹੁਣ ਵਿਚਾਰ ਕਰਕੇ ਦੇਖੋ, ਇਹ ਉੱਚਾ ਭਾਗ ਤੇ ਅਸੀਂ ਆਪਣੇ ਆਪ ਹੀ ਲਿਖਣ ਲੱਗੇ ਹੋਏ ਹਾਂ। ਕਿਆ ਗੁਰਬਾਣੀ ਦੇ ਵਿੱਚ ਇਸ ਤਰੀਕੇ ਦੇ ਭਾਗ ਦੀ ਗੱਲ ਕੀਤੀ ਜਾ ਰਹੀ ਹੈ? ਤੇ ਨਹੀਂ, ਗੁਰਬਾਣੀ ਦੇ ਵਿੱਚ ਜਿਸ ਭਾਗ ਦੀ ਗੱਲ ਕੀਤੀ ਜਾ ਰਹੀ ਹੈ ਉਹ ਉਹਨਾਂ ਜੀਵਾਤਮਾ ਦੀ ਤਰਫ ਇਸ਼ਾਰਾ ਹੈ ਜਿਹੜੀਆਂ ਜੀਵਾਤਮਾ ਇਸ ਜਗਤ ਦੇ ਵਿੱਚ ਤੜਫ ਮਹਿਸੂਸ ਕਰਦੀਆਂ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਂਦੀਆਂ ਨੇ ਉਸ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਦਿਨ ਰਾਤ ਉਦਮ ਕਰਦੀਆਂ ਨੇ ਸੱਚੇ ਹੋਣ ਵਾਸਤੇ। ਇਸ ਚੀਜ਼ ਦੀ ਪਰਵਾਹ ਨਹੀਂ ਕਰਦੀਆਂ ਕਿ ਜਗਤ ਦੇ ਵਿੱਚ ਸਾਡੇ ਸੰਬੰਧੀ ਘੱਟ ਜਾਣਗੇ, ਸਾਡੇ ਰਿਸ਼ਤੇ ਘੱਟ ਜਾਣਗੇ, ਕੋਈ ਫਲਾਣਾ ਕੀ ਕਹੇਗਾ ਕਿ ਤੁਸੀਂ ਇਸ ਮਤ ਤੇ ਚੱਲਦੇ ਹੋ, ਇਸ ਤਰੀਕੇ ਦੀ ਕਿਰਿਆ ਕਰਦੇ ਹੋ। ਇਹ ਸਾਰੇ ਭਰਮ ਚੋਂ ਨਿਕਲ ਕਰਕੇ ਉਹ ਤੜਫ ਮਹਿਸੂਸ ਕਰਦੀ ਹੈ। ਤੜਫ ਕਾਹਦੀ? ਕਿਉਂ? ਕਿਉਂਕਿ ਉਹ ਭੁੱਖੀ ਔਰ ਪਿਆਸੀ ਹੈ ਔਰ ਭੁੱਖ ਔਰ ਪਿਆਸ ਉਹਦੀ ਕਦੋਂ ਦੂਰ ਹੋਏਗੀ? ਜਦੋਂ ਉਹ ਸੱਚੇ ਅੰਮ੍ਰਿਤ ਨੂੰ ਪ੍ਰਾਪਤ ਕਰੇਗੀ। ਔਰ ਉਹ ਸੱਚਾ ਅੰਮ੍ਰਿਤ ਕਿੱਥੇ ਹੈ? ਦੋਨਾਂ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਇਹ ਹੱਕ ਦੀ ਆਵਾਜ਼, ਜੋਤ ਸਰੂਪ। ਇਹ ਹੱਕ ਕੀ ਹੈ? ਇਹ ਸੱਚ। ਸੱਚ ਕੀ ਹੈ? ਉਹ ਨਾਮ। ਨਾਮ ਕੀ ਹੈ? ਉਹ ਪਰਮਾਤਮਾ। ਯਾਨੀ ਕਿ ਉਹ ਪਰਮਾਤਮਾ ਕੋਈ ਮੂਰਤੀ ਜਾਂ ਪੋਥੀ ਨਹੀਂ ਹੈ, ਉਹ ਇੱਕ ਜੋਤ ਔਰ ਆਵਾਜ਼ ਸਰੂਪ ਹੈ। ਉਹ ਆਵਾਜ਼ ਔਰ ਜੋਤ ਹੋਣ ਕਰਕੇ ਅਸੀਂ ਉਹਨੂੰ ਹੱਕ ਦੀ ਆਵਾਜ਼, ਜੋ ਕਿ ਜੋਤ ਸਰੂਪ ਹੈ, ਇਸ ਸੰਗਿਆ ਦੇ ਨਾਲ ਉਸਨੂੰ ਕਹਿ ਕਰਕੇ ਅਸੀਂ ਯਾਦ ਕਰਦੇ ਹਾਂ। ਯਾਨੀ ਕਿ ਜੀਵਾਤਮਾ ਨੇ ਭੁੱਖਾ ਔਰ ਪਿਆਸਾ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਭੁੱਖ ਨੂੰ ਮਿਟਾਉਣਾ ਹੈ, ਜਿਸ ਲਈ ਅੰਤਰ ਦੇ ਵਿੱਚ ਸਿਮਟੇਗੀ ਔਰ ਉਸਨੂੰ ਪ੍ਰਾਪਤ ਕਰੇਗੀ। ਔਰ ਇਹ ਕਦੋਂ ਪ੍ਰਾਪਤ ਕਰੇਗੀ? ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਦਾ ਅਮਲੀ ਜਾਮਾ ਪਹਿਨਾਏਗੀ, ਦਿਨ ਰਾਤ ਉਦਮ ਕਰੇਗੀ। ਔਰ ਜਿਸ ਵੇਲੇ ਜੀਵਾਤਮਾ ਦਿਨ ਰਾਤ ਉਦਮ ਕਰੇਗੀ ਨਾ, ਉਸ ਵੇਲੇ ਉਸਦੇ ਤੁਰਦਾ ਕਰਮ ਬਣਨ ਲੱਗੇਗਾ। जिसले ओ तुरदा कर्म बन जाएगा उसले तुर मस्तक लिखे ललाट। बाणी दे भी स्पष्ट उपदेश दिता है साध संगत जी, ए बार दे जड़े मौखिक शिष्य सी बने आ, ए मौखिक शिष्य एक सिर्फ पौड़ी है, ए पौड़ी अपनी महत्ता किथे तक रखती है, एक पौड़ी दी 16 पौड़िया दे विच जितनी ऊंचाई है, यानी के एक सीमित ऊंचाई तक ही महत्ता है, उस तो अगे इहदी कोई भी महत्ता नहीं है। पर अगर असी पूर्ण शिष्य बनना चाहते हैं तो शिष्य बनना जरूरी है, पर पहली पौड़ी तक का शिष्य बनना पूर्ण शिष्य बनने के फल का अधिकारी नहीं हो सकता। यानी कि पूरिया पौड़ियां चढ़न वाला शिष्य बनना है, पर वो कदों होएगा, जदों जीवात्मा अंदर दे भी जा करके इस सच नूं प्राप्त करेगी। कदों प्राप्त करेगी? जदों उसका तुरदा कर्म बनेगा, और वो तुरदे कर्म नूं ही इस तुक दे विच गुरु साहबां ने अत वड निका कह करके पुकारिया है कि जे तेरे वड्डे उच्चे भाग होवन तां ही जा करके तू उस वड्डी चीज नूं, उत्तम चीज नूं, पवित्र चीज नूं गुरमुख नाम दलीजे। यानी कि गुरमुख नाम केड़ा है? गुरमुख नाम क्यों किया? नाम दी परिभाषा ते गुरु साहब दे चुके ने। गुरमुख इस करके किया है क्योंकि इस दी प्राप्ति जड़ी है गुरु दे मुख तो है, गुरु दे मुख तो ही ये लफज उचारे गए ने, इसी करके असी इस नूं जिहड़े बाहर दे लफज ने इस नूं भी असी गुरमुख नाम कहंदे आ। ये अधूरा अर्थ है, गुरु दे मुख तो उच्चारित होए ने अपने आप जी सच्चे ने। सच की है कि गुरु दी ताकत है, क्यों? क्योंकि गुरु दे मुखारबिन च उत्पन्न होए ने, पर सच्चे होने दे बाद भी झूठे ने। क्यों झूठे ने? क्योंकि ये जीवात्मा दे वजन नूं सह नहीं सकते, इस नूं चुक करके पार ब्रह्म नहीं ले जा सकते। सो इस करके असी इस सीमित अवस्था तक, यानी कि पहली पौड़ी तक सीमित नहीं हो जाना। हुण ये उपदेश दा ये अर्थ नहीं कढ़ना कि तुसी क्या सी जी कि पहली पौड़ी तक ही, यानी कि ये पहली पौड़ी के बाद दूसरी और तीसरी भी चढ़नी है। वो पहली पौड़ी ते है कि असी पूरन सतगुरां दी शरण लैनी है, उन्हां दा सत्संग सुनना है, उन्हां दी वाणी सुननी है। पर साध संगत जी, क्या वाणी सुनन तक ही असी सीमित रह जाना? यानी कि अगर असी उस वाणी दे उपर अमल नहीं कीता, असी 50 साल हो गए, 7 साल हो गए, कोई भी सत्संग नहीं मिस कीता, बड़े हंकार दे नाल असी ये गल कहंदे आ अपने संबंधियां नूं, मित्रां नूं, जगत दे विच कि असी कोई भी सत्संग नहीं मिस कीता, जदों भी सतगुर आंदे ने असी उन्हां दे दर्शन भी करदे आ। साध संगत जी, बड़ी अच्छी गल है, बड़े भागां वाले हो कि तुहानूं नाम मिलिया है, तुसी अमृत छकिया है, पूरन सतगुरां दे दर्शन कीते ने। साध संगत जी, उस तो भी अच्छी गल है कि अगर असी इस वाणी नूं अमली जामा पहनाईए, जब तक असी अमली जामा नहीं पलावांगे तद तक दूसरी पौड़ी ते पैर नहीं रखिया जाएगा। और याद रखना, पहली पौड़ी ते रखिया गया पैर किसी वकत भी फिसल जाएगा, और फिसले नूं काल अपने मुंह दे विच लैण वकत हर पल हर कड़ी इस तरीके दे उपक्रम और उपराले कर रहा है इस जगत दे विच कि किसी वकत भी असी उस दे मुंह दे विच चले जावांगे। विचार करके देखो, जड़िया जीवात्मा पूर्ण सतगुरु दे बगैर अंतर दे विच प्रवेश तां कर जांदियां ने, ब्रह्म तक दे रस्ते दे विच जितनी भी रचना रची गई है, इतनी रिद्धि सिद्धियां दी ताकत है, ब्रह्म तक नूं उपदेश है कि जीवात्मा जो भी मंग अपने मुख चो कढे, यानी कि जो भी वस्तु मंगदी है ओ वस्तु इस नूं दे दियो, यानी कि सारियां ही वस्तुआं ब्रह्म तक पहुंच करके भी इस जीवात्मा नूं मिल जाणगियां, पर बाहर ब्रह्म नहीं मिलेगा। बाहर ब्रह्म की है? ओ मोख द्वार। मोख की है? मुक्ति दा द्वार। मुक्ति की है? सतनाम दी प्राप्ति, सचखंड दी प्राप्ति। यानी कि ए जीवात्मा नूं ब्रह्म तक दे सारियां वस्तुआं मिलणगियां, पर मुक्ति नहीं मिलेगी, यानी आवागमन तो मुक्त नहीं होएगा। एक सीमा तक काल भी मुक्ति देता है, पर कुछ कल्पा दे बाद उसनों फिर इस जगत दे विच फिर जन्म मरण दे गेड़ दे विच आना पैंदा है। जिन्हां अवतारां नूं असी भगवान जान करके पूजदे हां, कोई उन्हां दी निंदिया नहीं करनी, कोई उन्हां दी वड्याई दी गल नहीं असी कर रहे, असी एक सच दे मजबून नूं प्रगट कर रहे हां कि इस जीवात्मा दा उद्धार किस तरीके नाल हो सकदा है, यानी कि अविनाशी किस तरीके दे नाल हो सकदी है, जिस वेले ये अपने सच दे विच यानी कि समुंदर दे विच ये बूंद समा जाएगी। बूंद नूं समुंदर दे विच समाण तो बाद कोई अलग नहीं कर सकदा, यानी कि जद तक ये अलग है तद तक इसका की असर हो सकता है, तुसी विचार करके देख लो। एक बूंद दा असी जो चाहिए कर सकते हैं असर, पर अगर समुंदर विच मिल गई फिर असी उसनूं अलग नहीं कर सकते। ओही हाल इस काल ने इस जीवात्मा दा कीता है, 84 लाख पिंजरिया दे विच ਕਿਸ ਤਰੀਕੇ ਦੇ ਨਾਲ ਇਸ ਨੂੰ ਪਰਮਾ ਰਿਹਾ ਹੈ ਔਰ ਪਰਮਾ ਪਰਮਾ ਕਰਕੇ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਇਸ ਨੂੰ ਆਉਣਾ ਪੈਂਦਾ ਹੈ। ਪਰ ਇਹ ਅਵਿਨਾਸ਼ੀ ਕਦੋਂ ਹੋਏਗੀ? ਜਦੋਂ ਇਸ ਮਨ ਦੇ ਭ੍ਰਮ ਚੋਂ ਨਿਕਲੇਗੀ। ਯਾਨੀ ਕਿ ਅਵਤਾਰ ਦੀ ਪੂਜਾ ਇਹ ਭ੍ਰਮ ਦੀ ਪੂਜਾ ਹੈ, ਯਾਨੀ ਨਕਲ ਦੀ ਪੂਜਾ ਹੈ, ਅਸਲ ਦੀ ਨਕਲ। ਅਸਲ ਕੌਣ ਹੈ? ਸਤ ਪੁਰਸ਼। ਨਕਲ ਹੈ ਕਾਲ ਪੁਰਸ਼। ਔਰ ਕਾਲ ਪੁਰਸ਼ ਦੀਆਂ ਤਾਕਤਾਂ ਨੇ ਇਸ ਜਗਤ ਦੇ ਵਿੱਚ ਜੋ ਵੀ ਭਰਮ ਫੈਲਾਏ ਨੇ ਉਹ ਸਿਰਫ ਇਸ ਕਰਕੇ ਫੈਲਾਏ ਨੇ ਕਿ ਉਹਨਾਂ ਨੇ ਆਪਣੀ ਇਸ ਮਰਿਆਦਾ ਨੂੰ ਕਾਇਮ ਕਰਨਾ ਹੈ, ਯਾਨੀ ਕਿ ਇਸ 84 ਲੱਖ ਪਿੰਜਰਿਆਂ ਨੂੰ ਰੋਸ਼ਨ ਰੱਖਣਾ ਹੈ, ਆਬਾਦ ਰੱਖਣਾ ਹੈ। ਵਿਚਾਰ ਕਰਕੇ ਦੇਖੋ, ਅਗਰ ਇਹਨਾਂ ਅਵਤਾਰਾਂ ਦੀ ਪੂਜਾ ਕੋਈ ਮੁਕਤੀ ਦਾ ਸਾਧਨ ਲੈ ਕਰਕੇ ਆਉਂਦੀ, ਵਿਚਾਰ ਕਰਕੇ ਦੇਖੋ ਵੇਦਾਂ ਸ਼ਾਸਤਰਾਂ ਦੇ ਵਿੱਚ ਜਾਂ ਹੋਰ ਗ੍ਰੰਥਾਂ ਦੇ ਵਿੱਚ ਜਿਤਨੀ ਵੀ ਮੁਕਤੀ ਦੀ ਗੱਲ ਕਹੀ ਗਈ ਹੈ ਉਹ ਮਰਨ ਤੋਂ ਬਾਅਦ ਦੀ ਗੱਲ ਕਹੀ ਗਈ ਹੈ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਜਿਸ ਵੇਲੇ ਅੱਖ ਬੰਦ ਹੋ ਜਾਏਗੀ, ਇਸ ਜੀਵਾਤਮਾ ਦੀ ਪ੍ਰਤਪਾਲਨਾ ਕਰਨ ਵਾਲਾ ਕੋਈ ਹੈ? ਇਸ ਦੀ ਆਵਾਜ਼ ਸੁਣਨ ਵਾਲਾ ਕੋਈ ਹੈ? ਉਸ ਵੇਲੇ ਉਹ ਪਤਨੀ ਉਸਨੂੰ ਭੂਤ ਭੂਤ ਕਹਿ ਕਰਕੇ ਦੂਰ ਦੌੜ ਜਾਂਦੀ ਹੈ, ਜਿਹੜੀ ਦਿਨ ਰਾਤ ਉਸਦਾ ਸੰਗ ਕਰਦੀ ਹੈ ਔਰ ਇਹ ਦਾਵਾ ਕਰਦੀ ਹੈ ਕਿ ਮੈਨੂੰ ਆਪਣੇ ਪਤੀ ਦੇ ਨਾਲ ਬੜਾ ਪਿਆਰ ਹੈ। ਯਾਨੀ ਕਿ ਕਿਤਨਾ ਵੱਡਾ ਭਰਮ ਹੈ ਇਸ ਕਾਲ ਦਾ ਬਣਾਇਆ ਹੋਇਆ। ਯਾਨੀ ਕਿ ਇਹ ਸੰਬੰਧ ਕਿਸਨੇ ਦਿੱਤਾ ਸੀ ਪਤਨੀ ਦਾ? ਇਹ ਪਿਆਰ ਬੱਚਿਆਂ ਦਾ ਕਿਸਨੇ ਦਿੱਤਾ ਸੀ? ਇਸ ਅਵਤਾਰਾਂ ਦੇ ਜ਼ਰੀਏ ਇਹ ਮਰਿਆਦਾ ਨੂੰ ਕਾਇਮ ਕੀਤਾ ਗਿਆ ਕਿ ਅਗਰ ਪੁੱਤਰ ਨਹੀਂ ਹੋਏਗਾ ਤੇ ਜਗਤ ਤੋਂ ਸੰਬੰਧ ਟੁੱਟ ਜਾਏਗਾ। ਤੇ ਵਿਚਾਰ ਕਰਕੇ ਦੇਖੋ ਕਿਤਨਾ ਸਸਤਾ ਸੌਦਾ ਹੈ ਕਿ ਅਗਰ ਜਗਤ ਤੋਂ ਸੰਬੰਧ ਟੁੱਟ ਗਿਆ ਤੇ ਇਹ ਜੀਵਾਤਮਾ ਆਪਣੇ ਆਪ ਹੀ ਪਰਮਾਤਮਾ ਦੇ ਨਾਲ ਜੁੜ ਜਾਏਗੀ। ਅਗਰ ਨਹੀਂ ਜੁੜ ਰਹੀ ਤੇ ਕਿਉਂ ਨਹੀਂ ਜੁੜ ਰਹੀ? ਕਿਉਂਕਿ ਇਹ ਰਮੀ ਹੋਈ ਹੈ ਇਸ ਜਗਤ ਦੇ ਵਿੱਚ, ਇਹਨਾਂ ਸੰਬੰਧੀਆਂ ਦੇ ਵਿੱਚ। ਯਾਨੀ ਕਿ ਜਿਹੜੀਆਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਅਸੀਂ ਇੱਥੇ ਬੈਠੇ ਹਾਂ, ਇਹਨਾਂ ਵਸਤੂਆਂ ਨੂੰ ਪ੍ਰਾਪਤ ਕਰਨ ਤੋਂ ਪਹਿਲੇ ਵੀ ਅਸੀਂ ਦੁਖੀ ਸੀ, ਪ੍ਰਾਪਤ ਕਰਨ ਦੇ ਬਾਅਦ ਵੀ ਅਸੀਂ ਦੁਖੀ ਹੋਵਾਂਗੇ। ਤੇ ਵਿਚਾਰ ਕਰਕੇ ਦੇਖੋ ਕਿ ਕਿਆ ਲਾਭ ਇਹਨਾਂ ਨੂੰ ਪ੍ਰਾਪਤ ਕਰਨ ਦਾ। ਯਾਨੀ ਕਿ ਇਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਿਹੜਾ ਵੀ ਕਰਮ ਕਰਨਾ ਹੈ ਸਿਰਫ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਉਸ ਨੂੰ ਪ੍ਰਾਪਤ ਕਰਕੇ ਹੀ ਇਹ ਸਦਾ ਅਵਿਨਾਸ਼ੀ ਹੋ ਸਕਦੀ ਹੈ। ਔਰ ਇਸ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਜਿਹੜਾ ਤੁਰਦਾ ਕਰਮ ਹੈ, ਕੋਈ ਰਾਹ ਚੱਲਦਾ ਕਰਮ ਨਹੀਂ ਹੈ, ਜਿਹੜਾ ਅਸੀਂ ਆਪ ਜਾ ਕਰਕੇ ਸਤਿਗੁਰੂ ਦੇ ਕੋਲ ਲਿਖ ਰਹੇ ਹਾਂ। ਬੇਸ਼ੱਕ ਇਹ ਉੱਚੇ ਭਾਗ ਨੇ ਕਿ ਸਤਿਗੁਰਾਂ ਨੇ ਸਾਨੂੰ ਸ਼ਰਨ ਦੇ ਦਿੱਤੀ। ਕੌਣ ਹੈ ਜੋ ਇਸ ਜਗਤ ਦੇ ਵਿੱਚ ਸਾਨੂੰ ਸ਼ਰਨ ਦੇ ਔਰ ਅਵਿਨਾਸ਼ੀ ਬਣ ਕਰਕੇ ਇਸ ਜਗਤ ਚੋਂ ਕੱਢ ਕਰਕੇ ਲੈ ਜਾਏ? ਇਹ ਸਤਿਗੁਰਾਂ ਦੀ ਵਡਿਆਈ ਹੈ ਕਿ ਸਾਡੀ ਮੈਲ ਨਹੀਂ ਦੇਖਦੇ, ਉਹ ਅੰਸ਼ ਦੇਖਦੇ ਨੇ ਉਸ ਪਰਮਾਤਮਾ ਦੇ ਜਿਹੜਾ ਕਿ ਸੁੱਚਾ ਔਰ ਉੱਚਾ ਹੈ, ਔਰ ਉਸ ਦੀ ਕਦਰ ਕਰਕੇ ਸਾਨੂੰ ਵੀ ਮਾਣ ਦਿੰਦੇ ਨੇ। ਔਰ ਅਸੀਂ ਉਸ ਮਾਣ ਦਾ ਕੀ ਅਸਰ ਕਰਦੇ ਹਾਂ? ਆਪਣੇ ਸਤਿਗੁਰ ਦੇ ਨਾਲ ਗੱਦਾਰੀ ਕਰਦੇ ਹਾਂ। ਕਿਸ ਤਰੀਕੇ ਦੀ ਗੱਦਾਰੀ? ਜਿਹੜਾ ਕਰੈਕਟਰ ਉਹ ਸਾਨੂੰ ਦਿੰਦੇ ਨੇ, ਉਹ ਕਰੈਕਟਰ ਦੀ ਤਰਫ ਸਾਡਾ ਖਿਆਲ ਹੀ ਨਹੀਂ ਹੈ। ਸਾਡਾ ਖਿਆਲ ਕਿੱਥੇ ਹੈ? ਮੂਰਤੀਆਂ ਔਰ ਪੋਥੀਆਂ ਦੇ ਵਿੱਚ। ਯਾਨੀ ਕਿ ਪੂਰਨ ਸਤਿਗੁਰੂ ਨੂੰ ਵੀ ਅਸੀਂ ਧੋਖਾ ਦੇਣ ਤੋਂ ਪਿੱਛੇ ਨਹੀਂ ਹਟਦੇ। ਅਸੀਂ ਅਗਰ ਅੱਜ ਇੱਕ ਮਕਾਨ ਦਾ ਉਦਘਾਟਨ ਕਰਦੇ ਹਾਂ, ਦੁਕਾਨ ਦਾ ਉਦਘਾਟਨ ਕਰਦੇ ਹਾਂ ਤੇ ਕਿਸ ਨੂੰ ਬੁਲਾਉਂਦੇ ਹਾਂ? ਬੇਸ਼ੱਕ ਪੂਰਨ ਸਤਿਗੁਰ ਵਾਲੇ ਹਾਂ। ਸਭ ਤੋਂ ਪਹਿਲੇ ਬ੍ਰਾਹਮਣ ਨੂੰ ਬੁਲਾਇਆ ਜਾਂਦਾ ਹੈ, ਦਕਸ਼ਣਾ ਦਿੱਤੀ ਜਾਂਦੀ ਹੈ, ਵੇਦ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਇੱਥੇ ਵੇਦਾਂ ਮੰਤਰਾਂ ਦੀ ਕੋਈ ਨਿੰਦਿਆ ਨਹੀਂ ਕੀਤੀ ਜਾ ਰਹੀ, ਇੱਥੇ ਉਪਦੇਸ਼ ਦਿੱਤਾ ਜਾ ਰਿਹਾ ਸੱਚ ਦਾ ਕਿ ਇਹ ਜਿਤਨੇ ਵੀ ਮੰਤਰ, ਜਿਤਨੇ ਵੀ ਕਰਮ ਕਾਂਡ ਨੇ, ਇਹ ਅਧੂਰੀ ਈਸ਼ਵਰੀ ਤਾਕਤਾਂ ਨੇ। ਬੇਸ਼ੱਕ ਇਹ ਈਸ਼ਵਰ ਨੇ, ਪਰ ਇਹਨਾਂ ਦੀ ਸਮਰੱਥਾ ਆਪਣੇ ਉਸ ਮੰਡਲ ਤੱਕ ਨੇ ਜਿਸ ਮੰਡਲ ਚੋਂ ਨਿਕਲ ਕਰਕੇ ਇਹ ਆਏ ਨੇ। ਯਾਨੀ ਬ੍ਰਹਮ ਚੋਂ ਨਿਕਲ ਕਰਕੇ ਭਗਵਾਨ ਸ਼੍ਰੀ ਰਾਮ ਆਏ, ਸ਼੍ਰੀ ਕ੍ਰਿਸ਼ਨ ਜੀ ਆਏ ਔਰ ਜਾ ਕਰਕੇ ਉਸੀ ਸ਼ਬਦ ਦੇ ਵਿੱਚ ਲੀਨ ਹੋ ਗਏ। ਔਰ ਅਗਰ ਅਸੀਂ ਇਹਨਾਂ ਦੀ ਪੂਜਾ ਕਰਾਂਗੇ ਤੇ ਆਵਾਗਮਨ ਦੇ ਵਿੱਚ ਹੀ ਰਵਾਂਗੇ, ਔਰ ਅਗਰ ਹੱਦ ਤੱਕ ਜਾਵਾਂਗੇ ਤੇ ਬ੍ਰਹਮ ਤੱਕ ਜਾਵਾਂਗੇ, ਔਰ ਬ੍ਰਹਮ ਤੱਕ ਦੀ ਜੋ ਰਚਨਾ ਹੈ ਪਰਲੇ ਦੇ ਵਿੱਚ, ਇਸ ਰਚਨਾ ਨੇ ਖਤਮ ਹੋ ਜਾਣਾ ਹੈ। ਯਾਨੀ ਕਿ ਅਵਿਨਾਸ਼ੀ ਰਚਨਾ ਨਹੀਂ ਹੈ, ਇਹ ਨਾਸ਼ ਹੋਣ ਵਾਲੀ ਰਚਨਾ ਹੈ। ਯਾਨੀ ਕਿ ਕਾਲ ਦੇ ਅਧੀਨ ਹੈ, ਕਾਲ ਦੀ ਰਚਨਾ ਹੈ। ਤ੍ਰਿਕੁਟੀ ਤੱਕ ਦਾ ਰਾਜ, ਬ੍ਰਹਮ ਤੱਕ ਦਾ ਰਾਜ ਉਹ ਕਾਲ ਦੇ ਅਧੀਨ ਹੈ। ਔਰ ਕਾਲ ਦੇ ਵਿੱਚ ਅਸੀਂ ਜਿਹਨਾਂ ਵਸਤੂਆਂ ਨੂੰ ਪੂਜਾਂਗੇ ਅਸੀਂ ਕਾਲ ਦੇ ਮੁਖ ਦੇ ਵਿੱਚ ਹੀ ਜਾਵਾਂਗੇ, ਤੇ ਅਸੀਂ ਫਿਰ ਕਿਸ ਤਰੀਕੇ ਦੇ ਨਾਲ ਅਵਿਨਾਸ਼ੀ ਹੋ ਸਕਦੇ ਹਾਂ? ਇਸ ਕਰਕੇ ਇਹਨਾਂ ਦੀ ਕੋਈ ਨਿੰਦਿਆ ਨਹੀਂ ਕੀਤੀ ਜਾ ਰਹੀ, ਇਹ ਸੱਚ ਦਰਸਾਇਆ ਜਾ ਰਿਹਾ ਹੈ ਕਿ ਇੱਕ ਆਵਾਜ਼ ਐਸੀ ਵੀ ਹੈ। ਬੇਸ਼ੱਕ ਇਹ ਆਵਾਜ਼ ਵੀ ਹੋਈ ਹੈ, ਪਰ ਉਹ ਇਸ ਤੋਂ ਵੱਧ ਕੇ ਸਮਰੱਥਾ ਰੱਖਦੀ ਹੈ, ਵੱਧ ਕੇ ਤਾਕਤ ਰੱਖਦੀ ਹੈ, ਔਰ ਇੱਕ ਐਸੇ ਮੰਡਲ ਤੋਂ ਆ ਰਹੀ ਹੈ ਜਿਸ ਨੂੰ ਅਸੀਂ ਸੱਚਖੰਡ ਜਾਂ ਅਵਿਨਾਸ਼ੀ ਮੰਡਲ ਕਹਿ ਰਹੇ ਹਾਂ। ਔਰ ਉਸ ਅਵਿਨਾਸ਼ੀ ਔਰ ਸੱਚਖੰਡ ਦੇ ਤੋਂ ਜੋੜੇ ਅਵਤਾਰ ਲੈ ਕਰਕੇ ਆਉਂਦੇ ਨੇ, ਉਹਨਾਂ ਨੂੰ ਅਸੀਂ ਸੰਤ ਸਤਿਗੁਰੂ ਕਹਿੰਦੇ ਹਾਂ। ਔਰ ਅਗਰ ਅਸੀਂ ਵੀ ਅਵਿਨਾਸ਼ੀ ਹੋਣਾ ਚਾਹੁੰਦੇ ਹਾਂ, ਅੱਜ ਸਾਡੇ ਅਥਰੂ ਨਿਕਲ ਰਹੇ ਨੇ। ਕਿਉਂ ਨਿਕਲ ਰਹੇ ਨੇ? ਕਿਉਂਕਿ ਪਿਛਲੇ ਜਨਮਾਂ ਦੇ ਵਿੱਚ प्राप्त कीतियां गया वस्तुआं दा भुगतान असी कर नहीं पा रहे, जेड़े स्वाद असी लगाए सन उन्हां दा भुगतान देना पैंदा है। याद रखना इस जगत दे विच काल दी लीला है और काल कोई भी वस्तु मुफत दे विच नहीं देंदा, हर वस्तु दी कीमत लैंदा है और वह कीमत चुकाने वेले इस जीवात्मा नूं बड़ा दुख सहना पैंदा, यानी कि बार बार जमदी है और बार बार मरदी है। और अगर असी इस दुख चो निकलना चाहते हाँ, सदा लई सुखी होना चाहते हाँ, तो इन्हां वस्तुआं नूं त्याग करके उस वस्तु नूं प्राप्त करना पेगा जिस वस्तु नूं असी गुरमुख नाम कहिंदे हां। और इस गुरमुख नाम नूं प्राप्त करन लई तुरदे कर्म की जरूरत है, और तुरदा कर्म कदों आउंदा है, जदों जीवात्मा प्रैक्टिकल रूप दे विच इस जगत दे विच तपश महसूस करती है, और तदी जा करके वह उदम करके अंतर दे विच अपने ख्याल नूं समेट करके अपने तुरदे कर्म नूं बनवांदी है। और जिसले सचखंड तो तुरदा कर्म लिख दिता जाता है, उसी वेले सतगुरु जी ने अगे हो करके उस शिष्य की बांह पड़दे ने और उसनू पूर्ण शिष्य की संज्ञा दिती जाती है। और वह पूर्ण शिष्य ही जड़ा कि कोई करोड़ा चो विरलिया चो विरला हुंदा है, इस पद का अधिकारी इस गुरमुख नाम का अधिकारी हुंदा है, जड़ा कि पार ब्रह्म देवी जा करके सतगुरु उसनू देंदे ने। और सतगुरु कोई शरीर नहीं, वह नाम स्वरूप हुंदे ने, गुरमुख नाम, यानी कि गुरमुख नाम इसी करके गया है क्योंकि इस नाम की प्राप्ति सिर्फ गुरु को आती है। और बाहर दे विच जो नाम असी प्राप्त कर रहे हैं यह भी पूर्ण गुरु दे कोलों ही प्राप्त होंदा है, इस करके असी इस नूं भी गुरमुख नाम कहंदे हां। यानी कि अंतर दे नाम की प्राप्ति गुरु दे कोलों, गुरमुख दे कोलों, उस दे मुख दे कोलों प्राप्त होंदी है। यानी कि जिसले अंतर दे विच नूरानी रूप प्रगट होंदा है, यह जीवात्मा उस दे विच अपने ख्याल नूं पक्का करती है, तो उसी मुख तो इस नूं उस सच्चे शब्द की प्राप्ति होंदी है। और जिसले देह दे विच यह रूप प्रगट होंदा है इस जगत दे विच संत सतगुरु दे रूप दे विच, और जड़े लफज दिते जांदे ने उसनू भी असी गुरमुख नाम कहंदे हां। पर विचार करन वाली गल है कि मुक्ति का जो नाम है वह अंतर दे विच है, पर साधन जड़ा है वह बाहर तो है, और बाहर का मजमून जदों असी उसनू अमली जामा पहनावांगे। और जब तक असी अमली जामा नहीं पहनावांगे, गुरु साहब ने सब स्पष्ट किया है, सब माया मोह विखम जग तरिए, यानी कि सारा कुछ इन अखा दे नाल इस सृष्टि दे विच जो कुछ भी असी देख रहे हैं, माया मोह यानी कि ममता है, माया की है, भ्रम है, इस जगत नूं असी सच्चा कह करके भोग रहे हैं और परमात्मा नूं झूठा कह करके जानते हैं। अगर असी यह कहिए कि असी परमात्मा नूं सच्चे कह करके जानते हैं, अगर वह सच्चे कह करके जानते होंगे तो अज तक असी इस जगत तो निकल क्यों नहीं सके। सदिया ही हुई असी बार बार जम रहे हैं, मर रहे हैं, इस जगत विच विचरण कर रहे हैं, उहदा अर्थ ही यह है कि असी परमात्मा नूं सच्चे कह करके नहीं जानिया। हुण ओह परमात्मा कित्थे है? सतगुरु दे विच। और असी दावा करदे हां कि सतगुरु सच्चे ने, अगर ओह सच्चे ने ते अज तक असी उहनां दी वाणी दे उपर अमल क्यों नहीं कीता? अगर अमल कीता हुंदा ते असी सच्चे स्वरूप नूं अंतर दे विच प्रगट कर लिया हुंदा, उहनां नूं प्राप्त करके असी भी अविनाशी हो गए हुंदे। अज तक असी कुछ भी प्राप्त नहीं कीता, यानी अन्ने दे अन्ने, बाहरों भी और अंदरों भी। तो उसका अर्थ की है कि असी उस सच नूं नहीं जाणिया, उसनू सच्चा कह करके नहीं प्राप्त। क्यों? क्योंकि माया दा पर्दा सतगुरु और इस आत्मा दे विच मौजूद है, और जब तक ए माया दा पर्दा अंदरों दूर नहीं होएगा, सब माया मोह विखम यानी कि जहर है जग तरिए, इस जग तो यानी एक पावर तो, भाव सागर की है ये ब्रह्मांड, अनगिनत ब्रह्मांडा दा ये जो रूप है इस जगत विच नजर आ रहा है, ये सारा भ्रम है। भ्रम किसने पैदा किया? माया ने। ये बिखिया है, जहर है, यानी कि मिठा करके इस जगत नू इस काल ने साडे अगे रखिया है। और जो जो जीवात्मा मन का संग करके इस जगत नू भोगदी है, ये जहर इस शरीर दे विच रचदा है। और जो जो ये शहर जहर जो है इस शरीर दे विच रचदा है, त्यों त्यों इस नू भुगतान करना पैंदा है, यानी कि ये मौत की तरफ जांदा है। मौत की है? यानी कि एक पिंजरे चो निकल करके दूसरे दे पिंजरे दे विच जाना, दूसरे चो तीसरे दे विच, यानी कि 84 लाख पिंजरिया चो निकल करके जिसले जीवात्मा दी ओ तुर दी वारी आंदी है परमात्मा नू मिलन दी, ते उसनू मनुखा जन्म दिता जांदा है। यानी कि एक जून दी उम्र अगर 2 साल लगाई जाए ते कितने करोड़ जन्म लैण दे बाद इस जीवात्मा नू, यानी कि ये जहर खाण दे बाद एक मौका मिलता है वह अमृत पीण दा, ਉਹ ਅੰਮ੍ਰਿਤ ਕਿੱਥੇ ਹੈ? ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰੇ ਦੇ ਰਿਹਾ, ਔਰ ਇਸ ਅੰਮ੍ਰਿਤ ਦਾ ਪਾਨ ਕੌਣ ਕਰ ਰਿਹਾ ਹੈ? ਮਨ, ਮਨ ਪੀਵੇ, ਯਾਨੀ ਕਿ ਮਨ ਪੀ ਰਿਹਾ ਹੈ ਉਸ ਜ਼ਹਿਰ ਨੂੰ ਕਿਸ ਤਰੀਕੇ ਦੇ ਨਾਲ, ਯਾਨੀ ਅੰਦਰ ਦਾ ਘਰ ਲੁੱਟਿਆ ਜਾ ਰਿਹਾ ਹੈ। ਸਾਨੂੰ ਬਾਹਰ ਦੀ ਪਰਵਾਹ ਪਈ ਹੈ, ਬਾਹਰ ਦੀਆਂ ਭੌਤਿਕ ਵਸਤੂਆਂ ਨੂੰ ਅਸੀਂ ਇਕੱਠਿਆ ਕਰ ਰਹੇ ਹਾਂ, ਫਿਰ ਉਹਨਾਂ ਦੀ ਸੰਭਾਲ ਕਰਨ ਵਾਸਤੇ ਅਸੀਂ ਦਿਨ ਰਾਤ ਉਸਦਾ ਪਹਿਰਾ ਦੇ ਰਹੇ ਹਾਂ, ਔਰ ਅੰਦਰ ਦੇ ਵਿੱਚ ਉਹ ਅਨਮੋਲ ਦਾਤ, ਉਹ ਅੰਮ੍ਰਿਤ ਦੀ ਦਾਤ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਇਸ ਜੀਵਾਤਮਾ ਨੂੰ ਅਮਰ ਕਰਨ ਵਾਸਤੇ, ਔਰ ਉਸਨੂੰ ਪੰਜ ਡਾਕੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜ਼ਰੀਏ ਦਿਨ ਰਾਤੀ ਦੋਨੋਂ ਹੱਥਾਂ ਨਾਲ ਲੁੱਟ ਰਿਹਾ, ਯਾਨੀ ਕਿ ਆਪਣਾ ਘਰ ਲੁੱਟਿਆ ਜਾ ਰਿਹਾ ਹੈ, ਦੂਸਰੇ ਘਰ ਨੂੰ ਲੁੱਟਣ ਦੀ ਬਚਾਵ ਦੀ ਸਾਨੂੰ ਪ੍ਰਤਪਾਲ ਪਈ ਹੈ, ਉਸਦੀ ਪ੍ਰਤਪਾਲਨਾ ਅਸੀਂ ਕਰ ਰਹੇ ਹਾਂ। ਕਿਤਨਾ ਵੱਡਾ ਭਰਮ ਹੈ ਕਿ ਆਪਣੇ ਘਰ ਦਾ ਸਾਨੂੰ ਕੋਈ ਖਿਆਲ ਨਹੀਂ। ਸਾਧ ਸੰਗਤ ਜੀ, ਉੱਠੋ, ਜਾਗੋ, ਵਿਚਾਰ ਕਰੋ, ਇਹ ਜਗਤ ਦੇ ਵਿੱਚ ਅਸੀਂ ਲੁੱਟੇ ਜਾ ਰਹੇ ਹਾਂ। ਕਿਉਂ? ਕਿਉਂਕਿ ਸਾਡੀ ਅੱਖ ਬੰਦ ਹੈ। ਲੁੱਟਿਆ ਕੌਣ ਜਾਂਦਾ ਹੈ? ਜਿਹੜਾ ਸੁੱਤਾ ਹੁੰਦਾ ਹੈ, ਜਿਹੜਾ ਜਾਗ ਜਾਏ ਉਹਨੂੰ ਫਿਰ ਕੋਈ ਲੁੱਟ ਨਹੀਂ ਸਕਦਾ। ਸਤਿਗੁਰੂ ਆਉਂਦੇ ਨੇ ਜਗਾਉਣ ਵਾਸਤੇ, ਆਉਂਦੇ ਨੇ ਕਿਸ ਨੂੰ? ਇਸ ਜੀਵਾਤਮਾ ਨੂੰ। ਔਰ ਅਗਰ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ, ਲਫ਼ਜ਼ ਲੈ ਕਰਕੇ ਵੀ ਅਗਰ ਸੁੱਤੇ ਹੋਏ ਹਾਂ, ਸੁੱਤੇ ਕਿਉਂ ਆ? ਕਿਉਂਕਿ ਅਸੀਂ ਉਹਨਾਂ ਦੇ ਉਪਦੇਸ਼ਾਂ ਉੱਪਰ ਅਮਲ ਨਹੀਂ ਕੀਤਾ। ਔਰ ਅਗਰ ਅਸੀਂ ਸੁੱਤੇ ਹਾਂ ਤੇ ਸਾਡਾ ਘਰ ਲੁੱਟਿਆ ਜਾ ਰਿਹਾ। ਲੁੱਟਿਆ ਕੀ ਜਾ ਰਿਹਾ? ਜਿਹੜੇ ਅੱਜ ਉਸ ਜ਼ਿੰਦਗੀ ਦੇ ਆਖਰੀ ਮੋੜ ਤੇ ਖੜੇ ਨੇ, ਉਹਨਾਂ ਨੂੰ ਕਿਸੇ ਖਾਲੀ ਜਗ੍ਹਾ ਤੇ ਲਿਜਾ ਕਰਕੇ ਹੋਲੇ ਜਾਈ ਪੁੱਛ ਕਰਕੇ ਦੇਖੋ, ਕੋਈ ਹੋਰ ਨਾ ਇਹ ਬਚਨ ਸੁਣ ਲੈ ਕਿ ਸਾਧ ਸੰਗਤ ਜੀ, ਤੁਸੀਂ ਇਹ ਦੱਸੋ, 50-60-70 ਸਾਲ ਹੋ ਗਏ ਸਤਿਗੁਰ ਕੋਲ ਜਾਂਦੇ ਆ, ਤੁਹਾਡੇ ਘਰ ਦੇ ਵਿੱਚ ਕੁਝ ਬਚਿਆ ਹੈ? ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ, ਹੰਕਾਰ, ਕੋਈ ਵਸਤੂ ਘੱਟੀ ਹੈ? ਤੇ ਉਹ ਬਗਲਾ ਝਾਕਣਗੇ, ਆਪਣੇ ਹੱਥ ਮਲ ਕੇ ਦਿਖਾਣਗੇ, ਯਾਨੀ ਕਿ ਲੁੱਟੇ ਗਏ ਪੂਰੇ ਦੇ ਪੂਰੇ। ਔਰ ਕਿਸ ਹੰਕਾਰ ਦੇ ਵਿੱਚ ਬੈਠੇ ਨੇ ਕਿ ਮਰਨ ਦੇ ਬਾਅਦ ਸਤਿਗੁਰੂ ਸਾਨੂੰ ਲੈਣ ਆਣਗੇ? ਕਿਉਂ ਭਾਈ, ਸਾਰੀ ਉਮਰ ਜਗਤ ਨੂੰ ਭੋਗਿਆ, ਧੀਆਂ ਪੁੱਤਰਾਂ ਦੀ ਪ੍ਰਤਪਾਲਨਾ ਕੀਤੀ, ਔਰ ਇੱਕ ਸਤਿਗੁਰੂ ਵੇਲੇ ਬੈਠੇ ਨੇ ਕਿ ਮਰਨ ਦੇ ਬਾਅਦ ਇਸ ਮੁਰਦੇ ਦੀ ਸੰਭਾਲ ਕਰਨ ਵਾਸਤੇ ਆਣਗੇ। ਜੀਵਿਤ ਮਰੀਏ ਭਵ ਜਲ ਤਰੀਏ, ਗੁਰਮੁਖ ਨਾਮ ਸਮਾਵੈ। ਅਗਰ ਉਸ ਗੁਰਮੁਖ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਬਾਣੀ ਦੇ ਵਿੱਚ, ਸੰਤਾਂ ਦਾ ਸਪਸ਼ਟ ਉਪਦੇਸ਼ ਹੈ ਕਿ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨਾ ਹੈ ਜਿੰਦੇ ਜੀ। ਮਰਨ ਦੇ ਬਾਅਦ ਗੁਰਮੁਖ ਨਾਮ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਜਿੰਦੇ ਜੀ ਹੀ ਇਹ ਸੱਚੇ ਨਾਮ ਦੀ ਪ੍ਰਾਪਤੀ ਹੋਈ ਹੈ। ਇਹ ਝੂਠੇ ਲਫ਼ਜ਼ ਵੀ ਅਗਰ ਮਿਲੇ ਨੇ ਤੇ ਜਿੰਦੇ ਜੀ ਮਿਲੇ ਨੇ, ਅੰਮ੍ਰਿਤ ਵੀ ਕਿਸੇ ਨੇ ਛਕਿਆ ਤੇ ਜਿੰਦੇ ਜੀ ਛਕਿਆ, ਔਰ ਅੰਦਰ ਦਾ ਸੱਚਾ ਅੰਮ੍ਰਿਤ ਵੀ ਜਿੰਦੇ ਜੀ ਹੀ ਛਕਿਆ ਗਿਆ ਹੈ। ਮਰਨ ਦੇ ਬਾਅਦ ਕੋਈ ਅੰਮ੍ਰਿਤ, ਕੋਈ ਸੱਚਾ ਨਾਮ ਨਾ ਅੱਜ ਤੱਕ ਕਿਸੇ ਨੂੰ ਪ੍ਰਾਪਤ ਹੋਇਆ ਹੈ, ਨਾ ਕਿਸੇ ਨੂੰ ਪ੍ਰਾਪਤ ਹੋਏਗਾ। ਸੋ ਇਸ ਦੇ ਵਿੱਚ ਗੁਰੂ ਸਾਹਿਬਾਂ ਨੇ ਇਸ ਤੋਂ ਸਪਸ਼ਟ ਕਰ ਦਿੱਤਾ, ਸਾਰਾ ਜ਼ਹਿਰ ਹੈ, ਵਿਖਿਆ ਹੈ, ਵਿਖਮ ਜਗ ਤਰੀਏ। ਜੇ ਅਗਰ ਉਹ ਸਹਿਜ ਧੁਨ ਨੂੰ ਪ੍ਰਾਪਤ ਕਰਨਾ ਹੈ, ਉਹ ਸੱਚੇ ਗੁਰਮੁਖ ਨਾਮ ਨੂੰ ਪ੍ਰਾਪਤ ਕਰਨਾ ਹੈ, ਤੇ ਇਸ ਜਗਤ ਦੇ ਵਿੱਚੋਂ ਨਿਕਲ, ਇਹ ਜ਼ਹਿਰ ਹੈ ਮਿੱਠਾ ਮਿੱਠਾ ਕਰਕੇ ਤੇਰੇ ਅੱਗੇ ਰੱਖਿਆ ਹੈ, ਔਰ ਇਹ ਜੀਵਾਤਮਾ ਜਿਉਂ ਜਿਉਂ ਇਸ ਮਿੱਠੇ ਦੇ ਵਿੱਚ ਰਚਦੀ ਹੈ, ਤਿਉਂ ਤਿਉਂ ਸਿਰਫ ਇਸ ਨੂੰ ਭੋਗਦੀ ਨਹੀਂ ਹੈ, ਆਪਣੇ ਪਰਾਂ ਦੇ ਉੱਪਰ ਵੀ ਮਿੱਠਾ ਲਗਾ ਕਰਕੇ ਇਸ ਲਾਇਕ ਹੋ ਜਾਂਦੀ ਹੈ ਕਿ ਉੱਡ ਹੀ ਨਹੀਂ ਸਕਦੀ। ਯਾਨੀ ਕਿ ਵਿਖਿਆ ਕੇ ਕੀੜੇ ਵਿਖਿਆ ਦੇ ਵਿੱਚ ਮੁੜਦੇ ਨੇ, ਵਿਖਿਆ ਨੂੰ ਹੀ ਖਾਂਦੇ ਨੇ, ਔਰ ਮਰਨ ਦੇ ਬਾਅਦ ਉਸ ਦੇ ਵਿੱਚ ਹੀ ਜਨਮ ਹੁੰਦਾ। ਕਿਉਂਕਿ ਸਾਡਾ ਵੀ ਉਹੀ ਅਸਰ ਹੈ, ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਬਹੁਤ ਦੁੱਖ ਪਾਏਗਾ। ਸਾਧ ਸੰਗਤ ਜੀ, ਯਾਦ ਰੱਖਣਾ, ਇੱਕ ਵਾਰੀ ਅੱਖ ਬੰਦ ਹੋ ਗਈ ਨਾ, ਇਹ ਮਨੁੱਖਾ ਜਨਮ ਸਾਡੇ ਹੱਥੋਂ ਨਿਕਲ ਗਿਆ, ਫਿਰ ਭੁੱਲ ਜਾਓ ਕਿਸੇ ਸਤਿਗੁਰੂ ਨੂੰ, ਕਿਸੇ ਗੁਰੂ ਨੂੰ, ਕਿਸੇ ਮੂਰਤੀ ਨੂੰ, ਕਿਸੇ ਪੋਥੀ ਨੂੰ, ਯਾਨੀ ਕਿ ਜਿਹੜੀਆਂ ਵਸਤੂਆਂ ਨੂੰ ਜਿੰਦੇ ਜੀ ਅਸੀਂ ਯਾਦ ਕੀਤਾ ਹੈ ਨਾ, ਭਾਵੇਂ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ ਅਗਰ ਅਸੀਂ ਧੀਆਂ ਪੁੱਤਰਾਂ ਦੇ ਖਿਆਲ ਪੱਕੇ ਕੀਤੇ ਨਾ, ਤੇ ਮਰਨ ਦੇ ਬਾਅਦ ਵੀ ਇਹੀ ਉਹ ਚੋਲਾ ਸਾਨੂੰ ਮਿਲੇਗਾ ਜਿਸ ਖਿਆਲ ਦੇ ਨਾਲ ਅਸੀਂ ਇਸ ਚੋਲੇ ਨੂੰ ਬੁਣਿਆ ਹੈ। ਯਾਨੀ ਕਿ ਗੁਰੂ ਸਾਹਿਬਾਂ ਨੇ ਅੱਜ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਹੈ, ਇਹਦੇ ਵਿੱਚ ਸਾਰੇ ਭਰਮ ਦੂਰ ਕਰਦੇ ਨੇ ਕਿ ਗੁਰਮੁਖ ਨਾਮ ਕਿਹੜਾ ਹੈ। ਗੁਰਮੁਖ ਨਾਮ ਉਹ ਹੈ ਜਿਹੜਾ ਪਾਰ ਬ੍ਰਹਮ ਦੇ ਵਿੱਚ ਮਿਲਦਾ ਹੈ। ਅਸੀਂ ਉਹਦਾ ਅਧੂਰਾ ਅਰਥ ਕੱਢ ਕੇ, ਜੋ ਗੁਰੂ ਸਾਹਿਬ ਇੱਕ ਚਿੰਨ੍ਹ ਦੇ ਕਰਕੇ ਇਸ ਸਰੀਰ ਨੂੰ ਸਥਿਰ ਕਰਾ ਕਰਕੇ, ਇਸ ਮਨ ਨੂੰ ਸਥਿਰ ਕਰਾ ਕਰਕੇ ਅੰਤਰ ਦੇ ਵਿੱਚ ਪ੍ਰਵੇਸ਼ ਕਰਾਉਂਦੇ ਨੇ, ਔਰ ਅੰਤਰ ਤੱਕ ਪ੍ਰਵੇਸ਼ ਕਰਨ ਦਾ ਕੰਮ ਜਿਹੜਾ ਹੈ ਇਸ ਜੀਵਾਤਮਾ ਦਾ, ਯਾਨੀ ਕਿ ਸ਼ਿਸ਼ਯ ਦਾ ਆਪਣਾ ਕੰਮ ਹੈ। ਔਰ ਸ਼ਿਸ਼ਯ ਜਦ ਤੱਕ ਆਪਣਾ ਇਹ ਕੰਮ ਨਹੀਂ ਕਰੇਗਾ, ਸਤਿਗੁਰੂ ਵੀ ਆਪਣਾ ਕੰਮ ਕਦੀ ਵੀ ਨਹੀਂ ਕਰਦੇ, ਨਾ ਅੱਜ ਤੱਕ ਕੀਤਾ ਹੈ, ਨਾ ਕਦੀ ਕਰਨਗੇ। ਬਾਕੀ ਰਹੀ ਸਮਰੱਥਾ ਔਰ ਤਾਕਤ ਦੀ ਗੱਲ, ਉਹਨਾਂ ਨੇ ਜੜ ਔਰ ਚੇਤਨ ਹਰ ਵਸਤੂ ਨੂੰ ਇਸ ਤਰੀਕੇ ਦੇ ਨਾਲ ਸਮਰੱਥਾ ਦੇ ਰੱਖੀ ਹੈ ਕਿ ਇਹ ਮਨੁੱਖ ਜਨਮ ਦੇ ਵਿੱਚ ਵੀ ਹੈ। ਇੱਥੇ ਕਿਸੇ ਦੀ ਨਿੰਦਿਆ ਜਾਂ ਕਿਸੇ ਦੀ ਵਡਿਆਈ ਕਰਨਾ ਨਹੀਂ ਹੁੰਦਾ। ਗੁਰੂ ਸਾਹਿਬਾਂ ਦਾ ਮਕਸਦ ਸਿਰਫ ਇਤਨਾ ਹੈ ਕਿ ਇਸ ਜੀਵਾਤਮਾ ਨੂੰ ਚੇਤਾ ਸਕਣ, ਹੁਸ਼ਿਆਰ ਕਰ ਸਕਣ, ਚੇਤਾਨ ਦਾ ਕੀ ਭਾਵ ਹੈ ਕਿ ਜੀਵਾਤਮਾ ਨੂੰ ਅਗਿਆਨਤਾ ਦਾ ਅੰਧਕਾਰ ਹੈ। 99% ਜੀਵ ਜਿਹੜੇ ਇਸ ਜਗਤ ਵਿੱਚ ਮਨੁੱਖਾ ਜਨਮ ਲੈ ਕਰਕੇ ਆਉਂਦੇ ਨੇ ਸਾਧ ਸੰਗਤ ਜੀ, 99% ਤੋਂ ਵੀ ਵੱਧ ਨੇ ਕਿ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ, ਪਤਾ ਹੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ, ਯਾਨੀ ਕਿ ਸੱਚ ਨੂੰ ਪਰਮਾਤਮਾ ਕੀ ਹੈ, ਕਿਸ ਤਰੀਕੇ ਦੇ ਨਾਲ ਉਸਦੀ ਪ੍ਰਾਪਤੀ ਹੈ, ਯਾਨੀ ਕਿ ਮੱਥਰ ਪੱਥਰ ਦੀਆਂ ਪੂਜਾ, ਪੋਰਥੀਆਂ ਦੀਆਂ ਪੂਜਾ, ਅਵਤਾਰਾਂ ਦੇ ਕਰਮ ਕਾਂਡਾਂ ਦੇ ਵਿੱਚ ਇਸ